ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਰੇਡੀਓ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਲੰਘਿਆ ਹੋਵੇਗਾ ਅਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ, ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਲੱਦਾ ਹੋਵੇ। ਸੋ ਅੱਜ ਦਾ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਅਮਰਦੀਪ ਕੌਰ, ਔਰ ਮੇਰੇ ਨਾਲ ਅੱਜ ਦੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਬੀਰ ਸਿੰਘ ਹੁਰੀ ਵੀ ਹਾਜ਼ਰ ਹੋ ਚੁੱਕੇ ਨੇ। ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਰਣਬੀਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ, ਤੇ ਨਾਲ ਹੀ ਨਾਲ ਤੁਹਾਡਾ ਸਾਰਿਆਂ ਦਾ ਸਰੋਤਿਓ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਔਰ ਪ੍ਰੋਗਰਾਮ ਚ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਚਿੰਤਾਵਾਂ, ਬਹੁਤ ਸਾਰੇ ਫਿਕਰ ਔਰ ਬਹੁਤ ਸਾਰੇ ਜਿਹੜੇ ਸਵਾਲ ਤੁਹਾਡੇ ਆ ਉਹ ਅਸੀਂ ਸ਼ਾਮਲ ਕਰਨੇ ਆ। ਇਸੇ ਚੱਲ ਰਹੀ ਵੀਡੀਓ ਦੇ ਹੇਠਾਂ ਦਿੱਤੇ ਲਿੰਕ ਦੇ ਰਾਹੀਂ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ, ਔਰ ਜੇਕਰ ਤੁਹਾਡੇ ਫੋਨ ਤੇ ਸਾਡੇ ਰੇਡੀਓ ਦੀ ਐਪ ਹੈ ਤਾਂ ਉਸ ਐਪ ਦੇ ਵਿਚ ਦਿੱਤੇ ਹੋਏ ਸਾਡੇ ਨਾਲ ਕੋਂਟੈਕਟ ਕਰਨ ਦੇ ਜਿਹੜੇ ਲਿੰਕਸ ਆ ਉਨ੍ਹਾਂ ਦੇ ਰਾਹੀਂ ਵੀ ਤੁਸੀਂ ਆਪਣਾ ਜਿਹੜਾ ਰਾਬਤਾ ਉਹ ਸਾਡੇ ਨਾਲ ਬਣਾ ਸਕਦੇ ਹੋ। ਔਰ ਚੱਲ ਰਹੀ ਵੀਡੀਓ ਦੀ ਜਿਹੜੀ ਫੇਸਬੁੱਕ ਵੀਡੀਓ ਜਿਹੜੀ ਆ ਉਹਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਸਾਨੂੰ ਫੋਨ ਕਰਨ ਦੇ ਲਈ ਨੰਬਰ ਇੱਕ ਵਾਰ ਦੱਸ ਵੀ ਦਿੰਨੇ, +61 285 992 811। ਸੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਕਾਲ ਕਰਕੇ ਵੀ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਏਜੰਟ ਦੇ ਨਾਲ ਸਾਂਝਾ ਕਰ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਦੇ ਆ, ਤੇ ਸ਼ੁਰੂਆਤ ਦੇ ਵਿਚ ਤੁਹਾਡੇ ਤੋਂ ਮੈਂ ਪੁੱਛਣਾ ਚਾਹਾਂਗੀ ਰਣਬੀਰ ਜੀ ਕਿ ਅੱਜ ਕੱਲ ਜਿਹੜੀ ਵਿਕਟੋਰੀਅਨ ਗਵਰਨਮੈਂਟ ਵੱਲੋਂ ਇੱਕ ਗ੍ਰਾਂਟ ਜਿਹੜੀ ਆ ਉਹ ਅਨਾਊਂਸ ਕੀਤੀ ਗਈ ਆ ਸਟੂਡੈਂਟਸ ਦੇ ਲਈ, ਸੋ ਉਹ ਸਟੂਡੈਂਟਸ ਦੀ ਜਿਹੜੀ ਗ੍ਰਾਂਟ ਹੈ ਉਹ ਕਿਸ ਤਰ੍ਹਾਂ ਮਦਦਗਾਰ ਸਾਬਿਤ ਹੋ ਸਕਦੀ ਆ ਜਿਹੜੇ ਵਿਦਿਆਰਥੀ ਜਿਹੜੇ ਉਹ ਇੱਥੇ ਪੜ੍ਹ ਰਹੇ ਆ ਜਾਂ ਫਿਰ ਜਿਹੜੇ ਪਹਿਲਾਂ ਤੋਂ ਕਿਸੇ ਨਾ ਕਿਸੇ ਕੋਰਸ ਦੇ ਵਿਚ ਦਾਖਲ ਸਨ ਜਾਂ ਫਿਰ ਨਵੇਂ ਜਿਹੜੇ ਦਾਖਲ ਹੋਏ ਆ, ਕੀ ਉਹਨਾਂ ਨੂੰ ਇਹਦਾ ਫਾਇਦਾ ਜਿਹੜਾ ਉਹ ਮਿਲਣ ਵਾਲਾ ਹੈ ਜਾਂ ਕਿਵੇਂ ਮਿਲਣ ਵਾਲਾ?
ਹਾਂਜੀ, ਇਸ ਕਹਿ ਲੋ ਗ੍ਰਾਂਟ ਕਹਿ ਲੋ ਜਾਂ ਹੈਲਪ ਦੀ ਜਿਹੜੀ ਉਡੀਕ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਦੇਰ ਤੋਂ ਕਰ ਰਹੇ ਸੀ, ਕਾਫੀ ਰੋਸ਼ ਸੀ ਸਟੂਡੈਂਟ ਕਮਿਊਨਿਟੀ ਵੀ, ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਚ ਕੱਲੇ ਆਪਣੇ ਇੰਡੀਅਨ ਨੀ ਹੋਰ ਵੀ ਸਾਰਿਆਂ ਚ। ਪਹਿਲੀ ਗੱਲ ਜਿਹੜੇ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਦੇ ਬਿਆਨ ਸੀ ਉਹਦੇ ਉੱਤੇ ਕਿ ਉਹਨੂੰ ਕਾਫੀ ਪੱਥਰ ਦਿਲ ਕਿਹਾ ਗਿਆ ਉਸ ਬਿਆਨ ਨੂੰ, ਵੀ ਜਿਹੜੇ ਵਾਪਸ ਜਾਣਾ ਚਾਹੁੰਦੇ ਨੇ ਉਹ ਵਾਪਸ ਚਲੇ ਜਾਣ ਜਾਂ ਕਹਿ ਲੋ ਤੋੜਿਆ ਮਰੋੜਿਆ ਗਿਆ ਬਿਆਨ ਨੂੰ, ਤੇ ਕਾਫੀ ਨਿਰਾਸ਼ਾ ਸੀ ਵੀ ਸਾਨੂੰ ਕੋਈ ਹੈਲਪ ਨੀ ਮਿਲੀ, ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਹੈਲਪ ਨੀ ਮਿਲੀ। ਇੱਥੇ ਮੈਂ ਕਲੈਰੀਫਾਈ ਇਹ ਕਰਨਾ ਚਾਹੂੰਗਾ, ਮੈਂ ਪਹਿਲਾਂ ਵੀ ਕਿਹਾ ਹੈ ਕਿ ਕੋਰੋਨਾ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਉਹ ਟੈਂਪਰੇਰੀ ਰੈਸੀਡੈਂਟਸ ਤੇ ਆਇਆ, ਠੀਕ ਹੈ, ਉਹਨਾਂ ਨੂੰ ਕੋਈ ਸਰਕਾਰੀ ਹੈਲਪ ਨਹੀਂ, ਕੁਛ ਨਹੀਂ, ਠੀਕ ਹੈ, ਕੋਈ ਮਦਦ ਨਹੀਂ, ਉਹ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਨੇ ਜਾਂ ਆਪਣੇ ਕੰਮ ਤੇ ਡਿਪੈਂਡੈਂਟ ਨੇ, ਤੇ ਕਈਆਂ ਦੇ ਕੰਮ ਤੁਸੀਂ ਜਾਣਦੇ ਹੋ ਹੋਸਪਿਟੈਲਿਟੀ ਕਹਿ ਲੋ ਰੈਸਟੋਰੈਂਟ ਸਾਰਾ ਕੁਛ ਆਲਮੋਸਟ ਬੰਦ ਆ, ਤੇ ਇਹ ਜਿਹੜੀ ਜਿਹੜੀ ਗ੍ਰਾਂਟ ਹੈ ਕਹਿ ਲੋ ਇਹ ਰੈਕਰਿੰਗ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਕਿ ਇਹ ਹਰ ਮਹੀਨੇ ਜਾਂ ਹਰ ਫੋਰਟਨਾਈਟ ਮਿਲੂਗੀ, ਇਹ ਵੰਸ ਆਫ ਪੇਮੈਂਟ ਆ $1100 ਦੀ, ਜੋ ਕਿ ਇੱਕ ਬਹੁਤ ਹੀ ਵਧੀਆ ਕਦਮ ਆ ਕਹਿ ਲੋ, ਇਹ ਐਟਲੀਸਟ ਫੀਲ ਕਰਾਉਣ ਦਾ ਸਟੂਡੈਂਟ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਵੀ ਆਸਟ੍ਰੇਲੀਆ ਦਾ ਇੱਕ ਮੁੱਖ ਪਾਰਟ, ਜੇ ਤੁਸੀਂ ਇਕੋਨਮੀ ਨੂੰ ਬਹੁਤ ਵਾਧਾ ਪਾਉਂਦੇ ਸੀ, ਇਸ ਲਈ ਅਸੀਂ ਆਪਾਂ ਐਜ਼ ਅ ਟੋਕਨ ਆਫ ਗੁੱਡਵਿਲ ਤੁਹਾਨੂੰ ਇਹ $1100 ਵੰਸ ਆਫ ਪੇਮੈਂਟ ਤੁਹਾਨੂੰ ਸਪੋਰਟ ਕਰਨ ਲਈ ਕਰ ਰਿਹਾ। ਸੇ ਵਿਕਟੋਰੀਅਨ ਗਵਰਨਮੈਂਟ ਨੇ ਕੀਤਾ, ਤਸਮੇਨੀਆ ਨੇ ਵੀ ਕੀਤਾ, ਮੇਰੇ ਖਿਆਲ ਨਾਲ ਨਿਊ ਸਾਊਥ ਵੇਲਸ ਤੋਂ ਉਮੀਦ ਹੈ ਕਿ ਉਹ ਵੀ ਜਲਦੀ ਕੁਛ ਨਾ ਕੁਛ ਅਨਾਊਂਸ ਕਰਨਗੇ, ਠੀਕ ਹੈ। ਤੇ ਮੈਂ ਇਨਕਰੇਜ ਕਰਨਾ ਚਾਹੂੰਗਾ ਸਾਰਿਆਂ ਨੂੰ ਕਿ ਪਲੀਜ਼ ਆਪਣਾ ਜਿਹੜਾ ਸਟੱਡੀ ਮੈਲਬਨ ਵੈਬਸਾਈਟ ਆ ਉੱਥੇ ਤੁਸੀਂ ਜਾ ਕੇ ਆਪਣਾ ਇੰਟਰਸਟ ਜਿਹੜਾ ਉਹ ਰਜਿਸਟਰ ਕਰੋ, ਆਪਣਾ ਨਾਂ ਰਜਿਸਟਰ ਕਰੋ, ਅਗਰ ਤੁਹਾਡੀ ਜੋਬ ਗਈ ਆ, ਤੁਸੀਂ ਕਿਸੇ ਹਾਰਡਸ਼ਿਪ ਚ ਆ, ਤੁਹਾਡੇ ਕੋਲ ਪੈਸੇ ਨਹੀਂ ਆ ਆਪਣਾ ਆਪ ਨੂੰ ਸਪੋਰਟ ਕਰਨ ਲਈ, ਤੇ ਇਹ ਗ੍ਰਾਂਟ ਤੁਹਾਨੂੰ ਮਿਲਣ ਦੇ ਚਾਂਸਿਸ ਹੈਗੇ ਆ, ਠੀਕ ਹੈ। ਤੇ ਉਸ ਤੋਂ ਇਲਾਵਾ ਰੈਂਟ ਰਿਲੀਫ ਦਾ ਵੀ ਇੱਕ ਕਮੈਂਟ ਆ ਕਿ ਤੁਹਾਨੂੰ ਜਿਹੜਾ ਲੈਂਡਲੋਰਡ ਆ ਤੁਹਾਡਾ ਉਹ ਮਕਾਨ ਮਾਲਕ ਤੁਹਾਨੂੰ ਕਹਿ ਲੋ ਇਵਿਕਟ ਨਹੀਂ ਕਰ ਸਕਦਾ, ਕੱਢ ਨਹੀਂ ਸਕਦਾ ਘਰੋਂ, ਇਸ ਰੀਜ਼ਨ ਵੱਲੋਂ ਕਿ ਤੁਹਾਡੇ ਕੋਲ ਰੈਂਟ ਨਹੀਂ ਹੈ ਪੇ ਕਰਨ ਦੀ। ਸੋ ਕਾਫੀ ਹੱਦ ਤੱਕ ਹੈਲਪਫੁਲ ਆ। ਤੁਸੀਂ ਪਲੀਜ਼ ਵੈਬਸਾਈਟ ਤੇ ਜਾ ਕੇ ਜ਼ਰੂਰ ਰਜਿਸਟਰ ਹੋਵੋ ਤੇ ਇਹਦਾ ਲਾਹਾ ਲਓ।
ਬਿਲਕੁਲ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਮੇਰਾ ਇਹ ਸਵਾਲ ਕਰਨ ਦਾ ਮਕਸਦ ਵੀ ਇਹੀ ਸੀ, ਕਿਉਂਕਿ ਵੈਸੇ ਤਾਂ ਅਸੀਂ ਰੀਸੈਂਟ ਜੋ ਵੀ ਅਪਡੇਟਸ ਹੋਏ ਆ ਉਹਨਾਂ ਤੋਂ ਹੀ ਗੱਲ ਸ਼ੁਰੂ ਕਰਦੇ ਹੁੰਦੇ ਆ, ਪਰ ਰੀਸੈਂਟ ਇਹ ਜਿਹੜਾ ਟੌਪਿਕ ਆ ਇਹ ਕਾਫੀ ਜ਼ਿਆਦਾ ਸਟੂਡੈਂਟਸ ਦੇ ਵਿਚ ਇਸ ਵੇਲੇ ਗਰਮ ਆ, ਕਿਉਂਕਿ ਕਾਫੀ ਜ਼ਿਆਦਾ ਸਵਾਲ ਜਿਹੜੇ ਆ ਉਹ ਬਣੇ ਹੋਏ ਆ। ਖੈਰ, ਤੁਸੀਂ ਬਹੁਤ ਸੋਹਣੀ ਤਰ੍ਹਾਂ ਬੜੇ ਬਰੀਫ ਤਰੀਕੇ ਦੇ ਵਿਚ ਲਿਆ ਕੇ ਇਸ ਗੱਲ ਨੂੰ ਸਮਝਾਇਆ। ਸਾਡੇ ਨਾਲ ਦੋਸਤ ਇਸ ਵੇਲੇ ਬਣ ਵੀ ਰਹੇ ਨੇ, ਕੁਛ ਦੋਸਤ ਜਿਹੜੇ ਫੇਸਬੁੱਕ ਜ਼ਰੀਏ ਆਪਣੇ ਸਵਾਲ ਵੀ ਭੇਜ ਰਹੇ ਨੇ, ਪਰ ਮੈਂ ਜਾਣਨਾ ਚਾਹਾਂਗੀ ਰੀਸੈਂਟ ਜਿਹੜਾ ਇਨਵੀਟੇਸ਼ਨ ਰਾਊਂਡ ਗਿਆ ਉਹਦੇ ਬਾਰੇ ਵੀ, ਕਿ ਆਪਾਂ ਸਵਾਲ ਲੈਣ ਤੋਂ ਪਹਿਲਾਂ ਉਹਦੇ ਬਾਰੇ ਜੇ ਥੋੜਾ ਜਿਹਾ ਵਿਚਾਰ ਕਰ ਲਈਏ, ਕਿਸ ਤਰ੍ਹਾਂ ਦਾ ਰਿਹਾ ਉਹ ਰਾਊਂਡ?
ਬਹੁਤ ਹੀ ਹਾਂਜੀ, ਬਹੁਤ ਹੀ ਘੱਟ ਇਨਵਾਈਟਸ ਆਈਆਂ ਨੇ, 50 ਇਨਵੀਟੇਸ਼ਨ ਆਏ ਨੇ ਜੋ ਕਿ ਕੁਛ ਵੀ ਨਹੀਂ ਹੈ। ਠੀਕ ਹੈ
ਜੀ,
ਬਾਕੀ ਇਹਨੂੰ ਕਈ ਜਾਣੇ ਕੋਰੋਨਾ ਵਾਇਰਸ ਦਾ ਇਫੈਕਟ ਕਹਿ ਰਹੇ ਆ, ਠੀਕ ਆ, ਪਰ ਮੈਂ ਥੋੜਾ ਜਿਹਾ ਇਹ ਚਾਨਣਾ ਪਾਉਣਾ ਚਾਹੁੰਦਾ ਸੀ ਕਿ ਪਹਿਲੋਂ ਵੀ ਦੇਖਿਆ ਜਾਵੇ ਵਿੱਚ ਜੇ 100-100 ਇਨਵਾਈਟ ਆ ਰਹੇ ਸੀ, ਫਿਰ ਇਕੱਠੇ ਹੀ ਇਹਨਾਂ ਨੇ ਨੋਰਮਲੀ 1000 ਜਾਂ 1000 ਤੋਂ ਵੱਧ ਇਨਵਾਈਟਸ ਕੱਢੇ ਨੇ, ਤੇ ਇਸ ਵੇਲੇ ਭਾਵੇਂ ਕਹਿ ਲਓ ਘੱਟ ਇਨਵਾਈਟ ਆਏ ਹੋਣ, ਬਟ ਉਮੀਦ ਹੈ ਕਿ ਅੱਗੇ, ਕਿਉਂਕਿ ਕੋਟਾ ਜਿਹੜਾ ਉਹ ਸਾਲ ਦਾ ਹਲੇ ਮੈਟ ਨਹੀਂ ਹੋਇਆ, ਤੇ ਅੱਗੇ ਇਨਵਾਈਟਸ ਵੱਧ ਹੋਣ ਦੇ ਚਾਂਸਿਸ ਹੈਗੇ ਨੇ। ਸੋ ਪਲੀਜ਼ ਨਿਰਾਸ਼ਜਨਕ ਨਾ ਹੋਇਓ, ਅੱਗੇ ਜ਼ਰੂਰ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੈਗੇ
ਜੀ। ਸੋ ਬਿਲਕੁਲ, ਮੇਰਾ ਅਗਲਾ ਸਵਾਲ ਵੀ ਇਹੀ ਹੋਣਾ ਸੀ ਕਿ ਅਗਲਾ ਰਾਊਂਡ ਜਿਹੜਾ ਆ ਉਹ ਤੁਹਾਨੂੰ ਕੀ ਲੱਗਦਾ ਕਿ ਉਹਦੇ ਵਿਚ ਇਨਵੀਟੇਸ਼ਨ ਜਿਹੜੇ ਵਧਣ ਦੀ ਸੰਭਾਵਨਾ ਹੈ ਜਾਂ ਨਹੀਂ, ਤੁਸੀਂ ਉਹਦੇ ਬਾਰੇ ਦੱਸ ਦਿੱਤਾ। ਮੈਂ ਸਵਾਲ ਸ਼ਾਮਲ ਕਰਦੀ ਹਾਂ, ਪ੍ਰਵੀਨ ਸ਼ਰਮਾ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇਹਨਾਂ ਦਾ ਸਵਾਲ ਹੈ ਰਣਬੀਰ ਜੀ, ਕਹਿੰਦੇ ਵਿਚ ਵਨ ਇਜ਼ ਦਾ ਬੈਸਟ ਆਪਸ਼ਨ, ਆਟੋਮੋਟਿਵ ਇਨ ਸਿਡਨੀ ਔਰ 1 ਈਅਰ ਸਟੱਡੀ ਇਨ ਤਸਮੈਨੀਆ?
ਠੀਕ ਹੈ, ਪਹਿਲੀ ਗੱਲ ਤੇ ਸਤਿ ਸ੍ਰੀ ਅਕਾਲ ਪ੍ਰਵੀਨ ਜੀ। ਜਿਹੜਾ ਤੁਸੀਂ ਬੈਸਟ ਆਪਸ਼ਨ ਕਹਿ ਰਹੇ ਹੋ ਆਟੋਮੋਟਿਵ ਇਨ ਸਿਡਨੀ, ਡਿਪੈਂਡ ਕਰਦਾ ਤੁਹਾਡੇ ਪੁਆਇੰਟਸ ਕਿੰਨੇ ਆ। ਠੀਕ ਆ, ਤੇ ਜਿਹੜਾ ਤੁਸੀਂ 1 ਈਅਰ ਸਟੱਡੀ ਇਨ ਤਸਮੈਨੀਆ ਕਹਿ ਰਹੇ ਹੋ, ਉਹ ਵੀ ਐਟ ਦਾ ਮੂਮੈਂਟ ਅਗਰ ਤੁਸੀਂ ਸਿਡਨੀ ਚ ਆ, ਤੇ ਆਪਣੇ ਪੁਆਇੰਟ ਵਧਾਉਣ ਦੀ ਕੋਸ਼ਿਸ਼ ਕਰੋ ਪਲੀਜ਼। ਠੀਕ ਹੈ, ਕਿਉਂਕਿ ਆਟੋਮੋਟਿਵ ਚ ਇਨਵਾਈਟਸ ਆ ਰਹੀਆਂ, ਡਿਪੈਂਡ ਕਰਦਾ ਤੁਸੀਂ ਸਬ ਕਲਾਸ ਕਿਹੜੀ ਪਾ ਰਹੇ ਹੋ। 190 ਅਗਰ ਪਾ ਰਹੇ ਤਾਂ ਇਨਵਾਈਟਸ ਆ ਰਹੀਆਂ, ਪ੍ਰੋਵਾਈਡਡ ਤੁਹਾਡੇ ਪੁਆਇੰਟਸ ਜਿਹੜੇ ਆ ਉਹ ਕਾਫੀ ਹੱਦ ਤੱਕ 75 ਜਾਂ ਉਹ ਤੋਂ ਵੱਧ ਨੇ। ਠੀਕ ਹੈ, 80 ਦੇ ਨੇੜੇ ਤੇੜੇ ਨੇ। ਸੋ ਡਿਪੈਂਡ ਕਰਦਾ, ਮੇਨ ਜਿਹੜਾ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ, ਜਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਹਿ ਲਓ, ਕਿ ਮੈਂ ਆਪਣੀ ਫੀਲਡ ਚ ਜੋਬ ਕਰਾਂ ਤੇ ਇੰਗਲਿਸ਼ ਚ ਵੱਧ ਤੋਂ ਵੱਧ ਨੰਬਰ ਲੈ ਕੇ ਆਵਾਂ ਤਾਂ ਕਿ ਮੇਰੀ ਸਕੋਰਿੰਗ ਜਿਹੜੀ ਆ ਉਹ ਹਾਈ ਹੋਵੇ, ਜਾਂ ਮੈਂ ਕਹਿ ਲਓ ਹੋਰ ਐਕਸਟਰਾ ਪੁਆਇੰਟ ਨਾਟੀ ਤੋਂ ਜਾਂ ਹੋਰ ਐਕਸਟਰਾ ਪੁਆਇੰਟਸ ਗੈਦਰ ਕਰਾਂ, ਬਟ ਵਰਕ ਐਕਸਪੀਰੀਅੰਸ ਤੋਂ ਬਿਨਾਂ ਤਾਂ ਗੱਡੀ ਚੱਲਦੀ ਨਹੀਂ। ਜੇ ਤੁਸੀਂ ਤਸਮੈਨੀਆ ਦੀ ਗੱਲ ਕਰ ਰਹੇ ਹਾਂ, ਕਾਫੀ ਲੀਨੀਅੰਟ ਹੈ ਆਪਾਂ ਨੂੰ ਪਤਾ ਹੈ, ਲੇਕਿਨ ਸਿਡਨੀ ਵੀ ਮਾੜਾ ਨਹੀਂ ਹੈ ਨਿਊ ਸਾਊਥ ਵੇਲਸ ਅਗਰ ਤੁਸੀਂ ਪੁਆਇੰਟਸ ਹਾਈ ਸਕੋਰਿੰਗ ਕਰਦੇ ਹਾਂ।
ਜੀ, ਅਗਲਾ ਸਵਾਲ ਏਕਮ ਕੌਰ ਹੁਰਾਂ ਦਾ ਲੈਣੇ ਆ। ਰਜਿਸਟਰਡ ਨਰਸ ਕਹਿੰਦੇ ਲਿਵਸ ਇਨ ਵਿਕਟੋਰੀਆ, 75 ਪੁਆਇੰਟਸ ਨੇ, PR ਦੀ ਕਹਿੰਦੇ ਕੀ ਆਪਸ਼ਨ ਹੈ ਜੀ ਇਹਨਾਂ ਦੇ ਲਈ?
ਹਾਂਜੀ, ਚਾਂਸਿਸ ਹੈਗੇ ਆ ਤੁਹਾਡੇ, ਤੁਸੀਂ ਅਗਰ ਇੱਥੋਂ ਦੇ ਗ੍ਰੈਜੂਏਟ ਆ ਤੇ 75 ਪੁਆਇੰਟਸ ਹੈਗੇ ਆ ਤੇ ਹਾਈ ਚਾਂਸਿਸ ਆ ਤੁਹਾਡੇ ਪਲੱਸ 190 ਦੇ, ਡੈਫੀਨੇਟਲੀ ਹੈਗੇ ਆ। ਮੈਂ ਤੁਹਾਡਾ ਕੇਸ ਅਗਰ ਤੁਸੀਂ ਕਹੋ ਇੰਡੀਵਿਜੁਅਲੀ ਡਿਸਕਸ ਕਰਨਾ, ਤੁਸੀਂ ਮੈਨੂੰ ਰਿੰਗ ਕਰ ਸਕਦੇ ਆ, ਪ੍ਰੋਪਰ ਅਸੈਸਮੈਂਟ ਕਰਕੇ ਮੈਂ ਤੁਹਾਨੂੰ ਦੱਸ ਸਕਦਾ ਕਿ ਓਬਵੀਅਸਲੀ ਚਾਂਸਿਸ ਤਾਂ ਹੈਗੇ ਹੀ ਆ ਕਿ ਮੂਵ ਫਾਰਵਰਡ ਕਿੱਦਾਂ ਕਰਨਾ
ਜੀ। ਸੋ ਪ੍ਰਵੀਨ ਸ਼ਰਮਾ ਹੋਰੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਤੇ ਅਗਲੀ ਗੱਲ ਜਿਹੜੀ ਰਣਬੀਰ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ, ਇਨ੍ਹਾਂ ਦਿਨਾਂ ਦੇ ਵਿਚ COVID-19 ਕਰਕੇ ਹਾਲਾਤ ਬਹੁਤ ਬਦਲ ਚੁੱਕੇ ਆ, ਸੋ ਇੱਕ ਹੋਰ ਜਿਹੜੀ ਸਮੱਸਿਆ ਬਣੀ ਹੋਈ ਹੈ ਉਹ ਹੈਗੀ ਹੈ ਇੰਗਲਿਸ਼ ਲੈਂਗੁਏਜ ਟੈਸਟ ਦੀ, ਤੇ ਨਾਲ ਹੀ ਨਾਲ ਮੈਡੀਕਲਸ ਦੀ, ਹਨਾ, ਜਮ੍ਹਾਂ ਕਰਵਾਉਣ ਦੇ ਵਿਚ ਦਿੱਕਤ ਆ ਰਹੀ ਹੈ, ਮੈਡੀਕਲ ਕਰਵਾਉਣ ਦੇ ਵਿਚ ਦਿੱਕਤ ਆ ਰਹੀ ਹੈ, ਔਰ ਨਾਲ ਹੀ ਨਾਲ ਇਹ ਜਿਹੜੇ ਇੰਗਲਿਸ਼ ਟੈਸਟ ਰਿਕੁਆਇਰਮੈਂਟ ਆ ਇਹਨੂੰ ਪੂਰਾ ਕਰਨ ਦੇ ਲਈ ਵੀ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ, ਕਿਉਂਕਿ ਇਸ ਵੇਲੇ ਕਿਤੇ ਵੀ ਡੇਟਸ ਅਵੇਲੇਬਲ ਨਹੀਂ ਹੈਗੀਆਂ, ਹਨਾ, ਔਰ ਇਹ ਇੱਕ ਬਹੁਤ ਵੱਡੀ ਚਿੰਤਾ ਵੀ ਹੈਗੀ ਆ ਸਟੂਡੈਂਟਸ ਦੇ ਲਈ ਵੀ, ਜੇਕਰ ਟਾਈਮ ਤੇ ਨਹੀਂ ਹੁੰਦਾ ਤਾਂ ਕੀ ਹੋਊਗਾ? ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਦੇਖੋ, ਡਿਪਾਰਟਮੈਂਟ ਨੇ, ਮੈਂ ਸ਼ਾਇਦ ਪਿਛਲੇ ਪ੍ਰੋਗਰਾਮ ਚ ਕਿਹਾ ਸੀ ਕਿ ਡਿਪਾਰਟਮੈਂਟ ਨੇ ਇਹ ਕਲੈਰੀਫਾਈ ਕੀਤਾ ਹੈ ਕਿ ਅਸੀਂ ਅਵੇਅਰ ਆ ਕਿ COVID-19 ਕੋਰੋਨਾ ਵਾਇਰਸ ਕਰਕੇ ਆਪਾਂ ਜਿਹੜੇ ਵੀਜ਼ਾ ਐਪਲੀਕੈਂਟਸ ਆ ਉਹ ਨਾ ਹੀ ਮੈਡੀਕਲਸ ਬੁੱਕ ਕਰਾ ਪਾ ਰਹੇ ਆ, ਤੇ ਸਭ ਤੋਂ ਵੱਡੀ ਜਿਹੜੀ ਚਿੰਤਾ ਇਸ ਚ ਦੋ ਚੀਜ਼ਾਂ, ਮੈਡੀਕਲ ਨਹੀਂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋ ਜਾਊਗੀ। ਹਾਈ ਚਾਂਸਿਸ ਆ ਕਿ ਤੁਹਾਨੂੰ ਕੇਸ ਆਫਿਸਰ, ਅਗਰ ਕੋਵਿਡ ਤੋਂ ਪਹਿਲਾਂ ਦੀ ਵੀ ਆਪਾਂ ਗੱਲ ਕਰੀਏ ਕੋਰੋਨਾ ਵਾਇਰਸ ਤੋਂ, ਤਾਂ ਵੀ ਕੇਸ ਆਫਿਸਰ ਤੁਹਾਨੂੰ ਐਂਪਲ ਟਾਈਮ ਦਿੰਦੇ ਸੀ, ਵੱਧ ਤੋਂ ਵੱਧ ਟਾਈਮ ਦਿੰਦੇ ਸੀ ਕਿ ਤੁਸੀਂ ਆਪਣਾ ਮੈਡੀਕਲ ਕਰਾ ਲਓ। ਠੀਕ ਹੈ, ਕਈ ਵਾਰ ਮੈਡੀਕਲ ਚ ਪ੍ਰੋਬਲਮ ਆ ਜਾਂਦੀ ਸੀ, ਪ੍ਰੋਬਲਮ ਆ ਜਾਂਦੀ ਸੀ ਤੇ ਉਹ ਉਸ ਟਾਈਮ ਤੱਕ ਉਹ ਹੋਲਡ ਰੱਖਦੇ ਸੀ ਜਦੋਂ ਤੱਕ ਉਹ ਪ੍ਰੋਬਲਮ ਰਿਜੋਲਵ ਨਹੀਂ ਹੋ ਜਾਂਦੀ, ਉਹ ਤੁਹਾਡਾ ਰਿਫਿਊਜ਼ਲ ਨਹੀਂ ਕਰਦੇ ਸੀ। ਠੀਕ ਹੈ, ਤੇ ਮੈਡੀਕਲ ਤਾਂ ਭੂਪਾ ਨੇ ਵੀ ਕਿਹਾ ਹੈ ਤੇ ਡਿਪਾਰਟਮੈਂਟ ਦੀ ਵੈਬਸਾਈਟ ਤੇ ਵੀ ਆ ਕਿ ਅਸੀਂ ਅਵੇਅਰ ਆ, ਤੁਹਾਨੂੰ ਵੱਧ ਤੋਂ ਵੱਧ ਟਾਈਮ ਮਿਲੂਗਾ ਤੇ ਅਸੀਂ ਵੇਟ ਕਰਨ ਲਈ ਰੈਡੀ ਆ ਤੁਹਾਡੇ ਮੈਡੀਕਲ ਲਈ। ਠੀਕ ਹੈ, ਰਹੀ ਇੰਗਲਿਸ਼ ਲੈਂਗੁਏਜ ਟੈਸਟ ਦੀ ਗੱਲ, ਠੀਕ ਹੈ, ਜਿਨ੍ਹਾਂ ਨੇ ਪਹਿਲਾਂ ਕਰਾ ਲਿਆ ਆਪਣੇ ਇੰਗਲਿਸ਼ ਲੈਂਗੁਏਜ ਟੈਸਟ ਜਿਨ੍ਹਾਂ ਦੇ ਵੈਲਿਡ ਆ ਤਿੰਨ ਤਿੰਨ ਸਾਲ ਤੱਕ, ਉਹਨਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਆ। ਮੇਰੇ ਕਈ ਕਲਾਇੰਟਸ ਆ ਜਿਨ੍ਹਾਂ ਨੂੰ ਹੁਣ ਇਹ ਪ੍ਰੋਬਲਮ ਆ ਰਹੀ ਹੈ, ਵੀਜ਼ਾ ਐਕਸਪਾਇਰ ਹੋ ਰਿਹਾ ਅਗਲੇ ਹਫ਼ਤੇ, ਅਗਲੇ ਫੋਰਟਨਾਈਟ, ਕਈਆਂ ਦਾ ਕੁਛ ਮਹੀਨਿਆਂ ਚ, ਤੇ ਉਹਨਾਂ ਕੋਲ ਇੰਗਲਿਸ਼ ਲੈਂਗੁਏਜ ਟੈਸਟ ਨਹੀਂ ਆ। ਠੀਕ ਹੈ, ਉਹ ਇਹ ਆ ਕਿ ਅਗਰ ਆਪਾਂ ਰੋਜ਼, ਐਂਡ ਇਹ ਮੈਂ ਇਹ ਕੋਈ ਫੁੱਲ ਪਰੂਫ ਪਲਾਨ ਨਹੀਂ ਆ, ਬਟ ਅਗਰ ਤੁਸੀਂ ਰੋਜ਼ ਅਪੋਇੰਟਮੈਂਟਸ ਚੈੱਕ ਕਰੋ ਪੀਟੀਈ ਜਾਂ ਆਈਐਲਟੀਐਸ ਦੀਆਂ, ਠੀਕ ਹੈ, ਤੇ ਤੁਹਾਨੂੰ ਹੋ ਸਕਦਾ ਹੈ ਕਿ ਕੁਝ ਕੈਂਸਲੇਸ਼ਨ ਹੋਣ ਤੇ ਤੁਹਾਨੂੰ ਉਸ ਤੋਂ ਪਹਿਲਾਂ ਦੀ ਡੇਟ ਮਿਲ ਜਾਏ ਜੋ ਤੁਹਾਨੂੰ ਹੁਣ ਮਿਲ ਰਹੀ ਹੈ। ਠੀਕ ਹੈ, ਆਲਰਾਈਟ, ਤੇ ਪਲੀਜ਼ ਆਨਲਾਈਨ ਅਗਰ ਤੁਸੀਂ ਡੇਲੀ ਚੈੱਕ ਕਰਦੇ ਹੋ, ਮੇਰੇ ਕਈ ਕਲਾਇੰਟਸ ਦਾ ਫੀਡਬੈਕ ਇਹ ਆ ਕਿ ਉਹਨਾਂ ਨੂੰ ਪਹਿਲਾਂ ਦੀ ਡੇਟ ਮਿਲ ਚੁੱਕੀ ਹੈ, ਇਹ ਤੋਂ ਪਹਿਲਾਂ ਕਿ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਏ। ਸੋ ਇਹ ਉਹ ਇੱਕ ਸੋਲਿਊਸ਼ਨ ਆ। ਠੀਕ ਆ, ਇੱਥੇ ਇੱਕ ਚੀਜ਼ ਹੋਰ ਮੈਂ ਕਲੈਰੀਫਾਈ ਕਰਦਾ, ਕਈਆਂ ਦਾ ਇਹ ਮੰਨਣਾ ਹੈ ਕਿ ਹੋਮ ਬੇਸਡ ਟੋਫਲ ਟੈਸਟ ਜਿਹੜਾ ਇਹ ਨਵਾਂ ਇੰਟਰੋਡਿਊਸ ਹੋਇਆ ਕਹਿ ਲਓ, ਹੋਮ ਬੇਸਡ ਉਹ ਐਕਸੈਪਟੇਬਲ ਆ, ਡਿਪਾਰਟਮੈਂਟ ਐਕਸੈਪਟ ਕਰਦਾ ਹੈ। ਇਹ ਮੈਂ ਤੁਹਾਡੇ ਪ੍ਰੋਗਰਾਮ ਦੇ ਮੀਡੀਅਮ ਨਾ ਮਾਧਿਅਮ ਨਾਲ ਕਹਿਣਾ ਚਾਹੂੰਗਾ ਕਿ ਉਹ ਟੈਸਟ ਐਕਸੈਪਟੇਬਲ ਨਹੀਂ ਹੈ। ਅਗਰ ਤੁਸੀਂ ਉਹ ਟੈਸਟ ਦੇ ਕੇ ਤੁਸੀਂ ਸੋਚ ਰਹੇ ਕਿ ਤੁਹਾਨੂੰ ਵੀਜ਼ਾ ਤੁਹਾਡਾ ਅਪਰੂਵ ਹੋ ਜਾਊਗਾ, ਉਹ ਟੈਸਟ ਐਕਸੈਪਟੇਬਲ ਨਹੀਂ ਹੈ। ਠੀਕ ਹੈ, ਕਲੈਰੀਫਾਈ ਕੀਤਾ ਡਿਪਾਰਟਮੈਂਟ। ਓਕੇ, ਦੂਜੀ ਗੱਲ, ਹਾਂਜੀ ਤੇ ਜੇ ਤੁਸੀਂ ਵੀਜ਼ਾ ਬਿਨਾਂ ਆਇਆ, ਤੇ ਇਹ ਵੀ ਇੱਕ ਥੋੜਾ ਗਲਤ ਫਹਿਮੀ ਹੈ ਸਾਰਿਆਂ ਚ ਕਿ ਜੇ ਮੇਰੇ ਵੀਜ਼ੇ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਕਿ ਮੈਂ ਐਟ ਦ ਟਾਈਮ ਆਫ ਐਪਲੀਕੇਸ਼ਨ ਮੇਰੇ ਕੋਲ ਇੰਗਲਿਸ਼ ਟੈਸਟ ਹੋਵੇ ਤੇ ਮੇਰੇ ਕੋਲ ਨਹੀਂ ਆ, ਤੇ ਕੋਰੋਨਾ ਵਾਇਰਸ ਕਰਕੇ ਮੈਨੂੰ ਕੋਈ ਰਿਆਇਤ ਦਿੱਤੀ ਜਾਊਗੀ, ਇਸ ਪੱਖੋਂ ਡਿਪਾਰਟਮੈਂਟ ਨੇ ਹਲੇ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਹੈ। ਤੋ ਬਿਨਾਂ ਆਪਣੇ ਇੰਗਲਿਸ਼ ਟੈਸਟ ਤੋਂ ਬਿਨਾਂ ਪਲੀਜ਼ ਆਪਣਾ ਵੀਜ਼ਾ ਐਪਲੀਕੇਸ਼ਨ ਨਾ ਪਾਓ, ਕਿਉਂਕਿ ਉਹਦੀ ਰਿਫਿਊਜ਼ਲ ਹੀ ਆਊਗੀ। ਹੁਣ ਜੇ ਉਹ ਸਟੂਡੈਂਟ ਵੀਜ਼ਾ ਹੈ ਤੇ ਉਹਦੀ ਗੱਲ ਹੋ ਰਿਹਾ, ਸਟੂਡੈਂਟ ਵੀਜ਼ਾ ਐਟ ਦ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ, ਸੋ ਤੁਸੀਂ ਡਿਸੀਜਨ ਤੱਕ ਆਪਣਾ ਇੰਗਲਿਸ਼ ਟੈਸਟ ਦੇ ਸਕਦੇ। ਠੀਕ ਹੈ, ਬਟ ਜੇ ਆਪਾਂ ਗੱਲ ਕਰੀਏ ਗ੍ਰੈਜੂਏਟ ਵੀਜ਼ਾ 485 ਵੀਜ਼ਾ ਦੀ, ਤੇ ਉਸ ਟਾਈਮ ਆਫ ਐਪਲੀਕੇਸ਼ਨ ਤੁਹਾਡੇ ਕੋਲ ਜਿਹੜਾ ਇੰਗਲਿਸ਼ ਟੈਸਟ ਹੋਣਾ ਚਾਹੀਦਾ। ਠੀਕ ਹੈ, ਮੈਨੂੰ ਕਈ ਜਣਿਆਂ ਦੇ ਫੋਨ ਆਏ ਆ ਕਿ ਡਿਪਾਰਟਮੈਂਟ ਦੇ ਕਹਿ ਰਿਹਾ ਕਿ ਤੁਸੀਂ ਪਹਿਲਾਂ ਐਪਲੀਕੇਸ਼ਨ ਪਾ ਦਿਓ ਐਂਡ ਲੇਟਰ ਆਪਾਂ ਤੁਹਾਡੇ ਕੋਲ ਆਈਐਲਟੀਐਸ ਟੈਸਟ ਜਾਂ ਪੀਟੀ ਟੈਸਟ ਮੰਗ ਲਾਂਗੇ। ਉਹ ਸੱਚ ਨਹੀਂ ਹੈ
ਜੀ। ਸੋ ਇਹ ਛੋਟੀਆਂ ਛੋਟੀਆਂ ਕਈ ਵਾਰ ਗਲਤੀਆਂ ਇੱਕ ਦੂਸਰੇ ਤੋਂ ਸੁਣ ਕੇ ਅਸੀਂ ਕਰ ਜਾਂਦੇ, ਸੋ ਇਹਨਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਗੁਰਿੰਦਰ ਸਿੰਘ ਹੋਰਾਂ ਦਾ, ਕਹਿੰਦੇ ਸਾਊਥ ਆਸਟ੍ਰੇਲੀਆ ਚ ਮਾਸਟਰ ਅਕਾਊਂਟਿੰਗ 190 ਸਬ ਕਲਾਸ ਦਾ, ਕਹਿੰਦੇ ਦੱਸੋ ਜੀ ਕੁਛ।
ਦੇਖੋ ਅਕਾਊਂਟਿੰਗ ਤੁਹਾਨੂੰ ਪਤਾ ਹੈ ਟਫ ਹੈ, ਤੁਸੀਂ ਗ੍ਰੈਜੂਏਟ ਆ ਤੁਹਾਨੂੰ ਪ੍ਰੈਫਰੈਂਸ ਉੱਥੋਂ ਦੀ ਮਿਲੂਗੀ ਮਿਲੂਗੀ, ਪਰ ਤੁਹਾਡੇ ਪੁਆਇੰਟਸ ਕਿੰਨੇ ਬਣਦੇ ਉਹ ਮੈਟਰ ਕਰਦਾ। ਠੀਕ ਹੈ, ਆਸਟ੍ਰੇਲੀਆ ਆਪਣੇ ਗ੍ਰੈਜੂਏਟਸ ਨੂੰ ਜ਼ਰੂਰ ਪ੍ਰੈਫਰੈਂਸ ਦੇ ਰਿਹਾ, ਬਟ ਅਕਾਊਂਟਿੰਗ ਜਿਹੜੀ ਆ ਉਹ ਪ੍ਰੋਰਾਟਾ ਆਕੂਪੇਸ਼ਨ ਆ, ਹਾਈ ਡਿਮਾਂਡ ਆਕੂਪੇਸ਼ਨ ਆ। ਠੀਕ ਹੈ, ਤਾਂ ਉਹਦੇ ਚ ਤੁਹਾਡੇ ਪੁਆਇੰਟਸ ਕਿੰਨੇ ਬਣ ਰਹੇ ਉਹ ਮੈਟਰ ਕਰਦਾ। ਠੀਕ ਹੈ,
ਬਿਲਕੁਲ। ਸੁਣ ਵਾਲਿਆਂ ਨੂੰ ਨਾਲ ਹੀ ਨਾਲ ਦੱਸਦੇ ਜਾਂਦੇ ਹਾਂ ਕਿ ਕਾਲ ਕਰਕੇ ਵੀ ਉਹ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਆ, ਔਰ ਕਾਲ ਕਰਨ ਦੇ ਲਈ ਵੀਡੀਓ ਦੇ ਥੱਲੇ ਜਿਹੜਾ ਲਿੰਕ ਦਿੱਤਾ ਹੋਇਆ, ਨੰਬਰ ਦਿੱਤਾ ਹੋਇਆ, ਉਹ ਤੁਸੀਂ ਯੂਜ਼ ਕਰ ਸਕਦੇ ਹੋ। ਦੱਸ ਵੀ ਦਿੰਦੇ ਹਾਂ 02-8599-2811 ਤੇ ਤੁਸੀਂ ਕਾਲ ਕਰ ਸਕਦੇ ਹੋ। ਅਗਲਾ ਸਵਾਲ ਰਿੱਕੀ ਭੋਗਲ ਹੋਰਾਂ ਦਾ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਕਹਿੰਦੇ ਸਰ ਮੇਰੀ AAT ਵੀ ਰਿਫਿਊਜ਼ ਹੋ ਗਈ, ਮੈਂ ਹੁਣ ਫੈਡਰਲ ਅਪਲਾਈ ਕਰਨੀ ਆ ਤੇ ਮੇਰੇ ਕੋਲ AAT ਤੇ ਫੁੱਲ ਵਰਕ ਰਾਈਟ ਸੀ, ਫੈਡਰਲ ਤੇ ਵੀ ਵਰਕ ਰਾਈਟ ਮਿਲਣਗੇ ਹੁਣ?
ਦੇਖੋ ਫੈਡਰਲ ਦੇ ਦੋ ਪੱਖ ਨੇ, ਇੱਕ ਤੇ ਮਾਈਗ੍ਰੇਸ਼ਨ ਦਾ ਪੱਖ ਆ, ਉਹ ਚ ਮੈਂ ਤੁਹਾਨੂੰ ਕਹਿ ਲਓ ਐਡਵਾਈਸ ਦੇ ਸਕਦਾ ਕਿ ਨੋਰਮਲੀ ਜਿਹੜਾ ਤੁਹਾਡਾ ਪਿਛਲਾ ਵੀਜ਼ਾ ਦੀਆਂ ਕੰਡੀਸ਼ਨ ਹੁੰਦੀਆਂ ਉਹ ਕੰਟੀਨਿਊ ਹੋਣਗੀਆਂ, ਬਟ ਕਿਉਂਕਿ ਮੈਂ ਮਾਈਗ੍ਰੇਸ਼ਨ ਏਜੰਟ ਜਾਂ ਲੋਇਰ ਨਹੀਂ, ਮੈਂ ਤੁਹਾਨੂੰ फेडरल दी एप्लीकेशन बारे अनफॉर्चुनेटली मैं एडवाइस नहीं दे सकता, ठीक है, ओके सॉरी फॉर दैट, बट किसी बेटर होगा किसी लॉयर या सॉलिसिटर को कंसल्ट कर लो इस रिगार्ड्स।
जी अगला सवाल गगनदीप कौर का लेने हैं, भी सत श्री अकाल बुला रहे ने, कहंदे आई हैव 4 इयर्स वर्क एक्सपीरियंस एंड 6 सीट स्किल असैसमेंट पॉजिटिव। सवाल जिहड़ा जी इन्हां दा स्क्रीन तो चला गया, कोशिश करदे आं जे दोबारा साडे कोल पहुंचदा तां जरूर शामिल करांगे। अगला सवाल सिंदर बाजवा का लेने हैं, 309 रिफ्यूजल AAT प्रोसैसिंग टाइम एनी डिले ड्यू टू COVID-19 जी पुछ रहे हैं।
12 ਤੋਂ 24 ਮਹੀਨੇ ਅੱਜ ਦੀ ਡੇਟ ਚ 309 ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ, ਠੀਕ ਹੈ, ਕੋਰੋਨਾ ਵਾਇਰਸ ਕਰਕੇ ਜਿਹੜੀ ਡਿਲੇ ਆ ਉਹ ਫੇਸ ਟੂ ਫੇਸ ਹੀਅਰਿੰਗਸ ਨਹੀਂ ਲੈ ਰਹੇ ਆ, ਠੀਕ ਹੈ। ਅੱਛਾ ਇੱਕ ਹੋਰ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਟੈਂਪਰੇਰੀ ਐਪਲੀਕੇਸ਼ਨ ਆ ਸਪੈਸ਼ਲੀ ਸਟੂਡੈਂਟ ਵੀਜ਼ਾ ਤੇ ਗ੍ਰੈਜੂਏਟ ਵੀਜ਼ਾ ਦੀ ਜਿਹੜੀਆਂ ਟ੍ਰਾਈਬਨਲ ਅਪੀਲਾਂ ਪਈਆਂ ਸੀ ਉਹ ਬਹੁਤ ਜਲਦੀ ਓਪਨ ਹੋ ਰਹੀਆਂ, ਠੀਕ ਹੈ, 309 ਦੀਆਂ ਹਲੇ ਨਹੀਂ, ਲੇਕਿਨ ਨਾਰਮਲ ਪ੍ਰੋਸੈਸਿੰਗ ਟਾਈਮ 18 ਤੋਂ 24 ਮਹੀਨੇ ਆ ਤੁਹਾਡਾ, ਠੀਕ ਹੈ। ਮੇਕ ਸ਼ੋਰ ਤੁਸੀਂ 18 ਤੋਂ 24 ਮਹੀਨੇ ਦੇ ਦੌਰਾਨ ਤੁਸੀਂ ਵੱਧ ਤੋਂ ਵੱਧ ਡਾਕੂਮੈਂਟਸ ਦੋ। ਬਾਕੀ ਤੁਹਾਡਾ ਰੀਜ਼ਨ ਫਾਰ ਰਿਫਿਊਜ਼ਲ ਕੀ ਆ ਉਹ ਬਹੁਤ ਵੱਡਾ ਫੈਕਟਰ ਆ। ਮੈਂ ਰਿਕੁਐਸਟ ਕਰੂੰਗਾ ਤੁਸੀਂ ਮੈਨੂੰ ਪਲੀਜ਼ ਕਾਲ ਕਰ ਲਿਓ, ਇਹ ਓਬਲੀਗੇਸ਼ਨ ਫ੍ਰੀ ਤੁਹਾਡੀ ਐਡਵਾਈਸ ਆ ਤੁਹਾਡਾ, ਅਗਰ ਕੋਈ ਮੈਨੂੰ ਰੀਜ਼ਨ ਪਤਾ ਹੋਵੇ ਤੇ ਮੈਂ ਬੈਟਰ ਪੋਜੀਸ਼ਨ ਚ ਹੋਊਂਗਾ ਤੁਹਾਨੂੰ ਦੱਸਣ ਲਈ ਕੀ ਕਰਨਾ।
ਜੀ ਅਗਲਾ ਸਵਾਲ ਦੀਪ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ, 190 ਦੇ ਕਹਿੰਦੇ ਕੀ ਚਾਂਸ ਨੇ 75 ਪੁਆਇੰਟ ਸੋਫਟਵੇਅਰ ਇੰਜੀਨੀਅਰ ਇਨ ਟੈਸਮੈਨੀਆ।
ਘੱਟ ਨੇ 75 ਸੋਫਟਵੇਅਰ ਇੰਜੀਨੀਅਰ ਵਾਸਤੇ, ਯੂ ਕੈਨ ਕੀਪ ਯੋਰ ਹੋਪਸ ਹਾਈ, 75 ਪੁਆਇੰਟ ICT ਆਕੂਪੇਸ਼ਨਸ ਲਈ ਘੱਟ ਨੇ।
ਜੀ ਏਕਮ ਕੌਰ ਪੁੱਛ ਰਹੇ ਨੇ, ਕਹਿੰਦੇ ਆਈ ਡਿਡ ਮਾਸਟਰ ਆਫ ਸੋਸ਼ਲ ਵਰਕ ਰੀਸੈਂਟਲੀ ਇਨ ਵਿਕਟੋਰੀਆ ਐਂਡ ਡਿਡ ਬ੍ਰਿਜਿੰਗ ਪ੍ਰੋਗਰਾਮ ਗੋਟ RN 75 ਪੁਆਇੰਟਸ ਨੇ, ਵਟ ਆਰ ਦਾ ਆਪਸ਼ਨ ਫਾਰ ਮੀ, ਮੇ ਆਈ ਅਪਲਾਈ 190 ਵਿਦ ਨਰਸਿੰਗ, ਡੂ ਆਈ ਕੋਲੈਬੋਰੇਟ ਸੋਸ਼ਲ ਵਰਕ ਐਂਡ ਨਰਸਿੰਗ ਫਾਰ
190 ਆਪਸ਼ਨ ਦੇਖ ਸਕਦੇ ਹਾਂ, ਵਿਕਟੋਰੀਅਨ ਸਟੇਟ ਨੋਮੀਨੇਸ਼ਨ RN ਲਈ ਓਪਨ ਆ, ਤੁਹਾਡੇ ਚਾਂਸਿਸ 75 ਪੁਆਇੰਟਸ ਤੇ ਹੈਗੇ ਆ ਇਨਵੀਟੇਸ਼ਨ।
ਜੀ ਅਗਲਾ ਸਵਾਲ ਗੁਰਿੰਦਰ ਸਿੰਘ ਕਰ ਰਹੇ ਨੇ, ਕਹਿੰਦੇ ਪੁਆਇੰਟਸ 85 ਨੇ ਤੇ ਜੋਬ ਚੱਲ ਰਹੀ ਹੈ ਅਕਾਊਂਟਿੰਗ ਦੀ, ਨੈਕਸਟ ਈਅਰ ਮਾਰਚ ਚ ਐਕਸਪੀਰੀਅੰਸ ਵੀ ਕਹਿੰਦੇ 1 ਸਾਲ ਦਾ ਹੋ ਜਾਣਾ, ਤੇ ਅਸੀਂ ਸਾਊਥ ਆਸਟ੍ਰੇਲੀਆ ਚ ਗ੍ਰੈਜੂਏਟ ਆ ਜੀ। ਇਨ੍ਹਾਂ ਨੇ ਪਹਿਲਾਂ ਵੀ ਮੇਰਾ ਖਿਆਲ ਸਵਾਲ ਪੁੱਛਿਆ ਸੀ, ਉਹਨੂੰ ਹੀ ਇਨ੍ਹਾਂ ਨੇ ਅੱਗੇ ਮੇਰਾ ਖਿਆਲ ਐਕਸਪਲੇਨ ਕੀਤਾ ਹੋਰ ਜ਼ਿਆਦਾ।
ਤੁਸੀਂ ਮਤਲਬ 90 ਦੇ ਨੇੜੇ ਪਹੁੰਚ ਰਹੇ ਐਕਸਪੀਰੀਅੰਸ ਪਾ ਕੇ, ਠੀਕ ਹੈ, ਤੇ ਚਾਂਸਿਸ ਆਰ ਦੇ ਸਾਊਥ ਆਸਟ੍ਰੇਲੀਅਨ ਗ੍ਰੈਜੂਏਟ ਦੇ ਚਾਂਸਿਸ ਹੈਗੇ ਆ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਸਾਊਥ ਆਸਟ੍ਰੇਲੀਆ ਆਪਣੇ ਗ੍ਰੈਜੂਏਟ ਨੂੰ ਕਾਫੀ ਪ੍ਰੈਫਰੈਂਸਿਸ ਦਿੰਦਾ, ਠੀਕ ਹੈ, ਚਾਂਸਿਸ ਆਰ ਦੇ ਤੁਸੀਂ ਰਾਈਟ ਡਾਇਰੈਕਸ਼ਨ ਚ ਹੈਡ ਕਰ ਰਹੇ ਹੋ। ਬਾਕੀ ਮੈਂ ਰਿਕੁਐਸਟ ਕਰੂੰਗਾ ਅਗਰ ਕੋਈ ਆਪਸ਼ਨ ਰਹਿ ਗਿਆ ਹੋਵੇ, ਅਗਰ ਤੁਸੀਂ ਨਾਟੀ ਨਹੀਂ ਦਿੱਤਾ ਤੇ ਪਲੀਜ਼ ਇੱਕ ਵਾਰ ਨਾਟੀ ਦੇ ਕੇ ਦੇਖ ਲਓ, ਤੁਹਾਡੇ 5 ਪੁਆਇੰਟ ਹੋਰ ਐਡ ਹੋ ਜਾਣਗੇ। ਇੱਕ ਮੈਂ ਥੋੜੀ ਰਿਕੁਐਸਟ ਕਰਨਾ
ਚਾਹੁੰਦਾ ਜੀ,
ਜਿਹੜੇ ਆਪਾਂ ਇੰਡੀਵਿਜੁਅਲ ਕੇਸਿਸ ਨੇ ਆ ਜਿਹੜੇ ਰਜਿਸਟਰਡ ਨਰਸ ਅਕਾਊਂਟੈਂਟਸ ਐਟ ਦ ਮੂਮੈਂਟ ਪ੍ਰੋਗਰਾਮ ਤੇ ਮੈਂ ਤੁਹਾਨੂੰ ਜੈਨਰਿਕ ਐਡਵਾਈਸ ਦੇ ਸਕਦਾ, ਠੀਕ ਹੈ, ਉਸ ਐਡਵਾਈਸ ਨੂੰ ਐਕੂਰੇਟ ਬਣਾਉਣ ਲਈ ਮੈਂ ਅਗਰ ਤੁਹਾਡੀ ਪ੍ਰੋਫਾਈਲ ਰਿਵਿਊ ਕਰ ਲਾਂ, ਠੀਕ ਹੈ, ਇਹਦੀ ਕੋਈ ਓਬਲੀਗੇਸ਼ਨ ਨਹੀਂ, ਇਹਦੀ ਕੋਈ ਫੀਸ ਨਹੀਂ ਹੈ, ਠੀਕ ਹੈ, ਅਗਰ ਮੈਂ ਉਹ ਰਿਵਿਊ ਕਰ ਲਾਂ ਤੇ ਮੈਂ ਬੈਟਰ ਤੁਹਾਨੂੰ ਐਡਵਾਈਸ ਦੇ ਸਕਦਾ, ਕਿਉਂਕਿ ਹਰ ਇੰਡੀਵਿਜੁਅਲ ਕੇਸ ਡਿਫਰੈਂਟ ਹੁੰਦਾ, ਠੀਕ ਹੈ, ਆਲਰਾਈਟ, ਤੇ ਰਿਕੁਐਸਟ ਹੋਊਗੀ ਤੁਸੀਂ ਅਗਰ ਮੈਨੂੰ ਸੰਪਰਕ ਕਰ ਲਓ ਕਾਲ ਤੇ ਆਲ ਵੀ ਨਾ ਬੈਟਰ।
ਜੀ ਬਿਲਕੁਲ, ਗਗਨਦੀਪ ਕੌਰ ਉਹਨਾਂ ਦਾ ਸਵਾਲ ਲੈਂਦੇ ਆ, ਕਹਿੰਦੇ ਮਾਈ ਕੁਸ਼ਚਨ ਇਜ਼ 186 ਡਾਇਰੈਕਟ ਐਂਟਰੀ ਐਜ਼ ਅ ਰੈਸਟੋਰੈਂਟ ਮੈਨੇਜਰ ਬੈਕ 4 ਇਅਰਸ ਵਰਕ ਐਕਸਪੀਰੀਅੰਸ ਐਂਡ ਸਵਾਲ ਇਹਨਾਂ ਦਾ ਬਾਰ ਬਾਰ ਸਕਰੀਨ ਤੋਂ ਚਲਾ ਜਾਂਦਾ ਜੀ, ਹੁਣ ਫੇਰ ਚਲਾ ਗਿਆ, ਕੋਸ਼ਿਸ਼ ਕਰਦੇ ਆ ਦੁਬਾਰਾ ਸਾਡੀ ਸਕਰੀਨ ਤੇ ਦਿਖਾਈ ਦੇਵੇਗਾ ਤਾਂ ਜ਼ਰੂਰ ਸ਼ਾਮਲ ਕਰਾਂਗੇ। ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਈਮੇਲ ਦੇ ਜ਼ਰੀਏ ਵੀ ਸਾਂਝ ਬਣਾ ਰਹੇ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ। ਸਮਰ ਬੈਂਸ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਅਪਲਾਈਡ 489 7 ਮੰਥਸ ਅਗੋ ਐਂਡ CO ਆਸਕਡ ਫਾਰ ਮਾਈ ਸਪਾਊਸ ਇੰਗਲਿਸ਼ ਟੈਸਟ ਅਬਾਊਟ 2 ਵੀਕਸ ਅਗੋ। ਆਈ ਹੈਵ ਟੂ ਪੇ ਫੀਸ ਫਾਰ ਦਿਸ ਟੈਸਟ ਐਂਡ ਆਈ ਐਮ ਵੇਟਿੰਗ ਫਾਰ ਇਨਵੋਇਸ ਫਰੋਮ 2 ਵੀਕਸ। how much time it will take to get this invoice and my IMEI account status is further assessment. What does that mean?
ਇਹ ਕਾਫੀ ਪ੍ਰੋਬਲਮ ਹੁੰਦੀ ਆ ਜਦੋਂ ਕੇਸ ਆਫਿਸਰ ਜਿਹੜੇ ਆ ਉਹ ਪਾਰਟਨਰ ਦੀ ਉਹ ਮੰਗਣੀ ਹੀ ਹੁੰਦੀ ਉਹਨਾਂ ਨੇ ਉਹ ਰਿਕੁਆਇਰਮੈਂਟ ਆ ਇੰਗਲਿਸ਼ ਟੈਸਟ ਰਿਕੁਆਇਰਮੈਂਟ ਮੰਗਦੇ ਆ ਜਿਹੜੀ ਕਿ ਕੁਛ ਵੀ ਨਹੀਂ ਆ ਯੂਨੋ ਲੇਕਿਨ ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਪੈਸੇ ਜਾਂ ਨਹੀਂ ਦੇ ਸਕਦੇ ਜਾਂ ਨਹੀਂ ਸਿਕਿਓਰ ਕਰ ਸਕਦੇ ਉਹਨੇ ਪੁਆਇੰਟਸ ਤੇ ਉਹ ਫਿਰ ਤੁਹਾਡੇ ਕੋਲ ਇੱਕ ਪੇਮੈਂਟ ਮੰਗ ਰਿਹਾ ਠੀਕ ਹੈ ਜਿਹੜੀ ਕਿ ਏਮਸ ਨੂੰ ਕੰਟਰੀਬਿਊਟ ਹੁੰਦੀ ਆ ਤੁਹਾਨੂੰ ਉਹ ਬੈਟਲ ਮਾਈਗ੍ਰੇਸ਼ਨ ਐਜੂਕੇਸ਼ਨ ਪ੍ਰੋਗਰਾਮ ਥਰੂ ਤੁਹਾਨੂੰ ਇੰਗਲਿਸ਼ ਸਿਖਾਉਂਦੇ ਆ ਉਹਦੀ ਪੇਮੈਂਟ ਹੁੰਦੀ ਆ ਠੀਕ ਹੈ ਉਹ ਚ ਆਮ ਕਿਹਾ ਗਿਆ ਹੈ ਕਿ ਜਦੋਂ ਆਪਾਂ ਪੇਮੈਂਟ ਇਨਵੋਇਸ ਜਾਂ ਰਸੀਦ ਮੰਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਆਪਾਂ ਨੂੰ ਜਲਦੀ ਨਹੀਂ ਭੇਜਦੇ ਠੀਕ ਆ ਰਿਕੁਐਸਟ ਇਹ ਹੋਗੀ ਕਿ ਤੁਸੀਂ ਬਾਰ ਬਾਰ ਪਲੀਜ਼ ਉਹਨਾਂ ਨੂੰ ਰਿਕੁਐਸਟ ਕਰੋ ਈਮੇਲ ਰਾਹੀਂ ਕਿ ਮੈਨੂੰ ਭੇਜਿਆ ਜਾਵੇ ਤਾਂ ਕਿ ਤੁਸੀਂ ਪੇਮੈਂਟ ਕਰ ਸਕੋ ਠੀਕ ਹੈ ਹਾਲਾਂਕਿ ਮੈਂ ਇਹ ਵੀ ਐਡਵਾਈਸ ਕਰੂੰਗਾ ਕਿ ਪਲੀਜ਼ ਤੁਸੀਂ ਅਗਰ ਕਰ ਸਕਦੇ ਆ ਤੇ ਇੱਕ ਇੰਗਲਿਸ਼ ਟੈਸਟ ਦੇ ਕੇ ਦੇਖ ਲਓ ਅਗਰ ਤੁਹਾਨੂੰ ਡੇਟਸ ਮਿਲਦੀਆਂ ਅੱਜ ਦੀ ਡੇਟ ਚ ਤੇ ਉਹ ਸਕੋਰ ਤੇ ਕੋਈ ਵੱਡੀ ਗੱਲ ਹੈ ਹੀ ਨੀ ਡਿਪੈਂਡੈਂਟ ਵਾਸਤੇ
ਜੀ ਬਿਲਕੁਲ ਅੱਗੇ ਗਗਨਦੀਪ ਕੌਰ ਪੁੱਛ ਰਹੇ ਨੇ 186 ਵੀਜ਼ਾ ਡਾਇਰੈਕਟ ਐਂਟਰੀ ਥਰੂ ਨਿਊ ਇੰਪਲੋਇਰ ਇਹਨਾਂ ਦਾ ਕਾਫੀ ਵੱਡਾ ਸਵਾਲ ਸੀ ਪਰ ਸਕਰੀਨ ਤੋਂ ਬਾਰ ਬਾਰ ਇਹਨਾਂ ਦਾ ਸਵਾਲ ਜਾ ਰਿਹਾ ਪਰ ਹੁਣ ਇਹਨਾਂ ਨੇ ਬੜਾ ਸ਼ਾਰਟ ਦੇ ਵਿੱਚ ਪੁੱਛਿਆ 186 ਵੀਜ਼ਾ ਦੇ ਬਾਰੇ ਡਾਇਰੈਕਟ ਐਂਟਰੀ ਥਰੂ ਨਿਊ ਇੰਪਲੋਇਰ ਇਹਦੇ ਬਾਰੇ ਕੀ ਸਵਾਲ ਪੁੱਛਣਾ ਚਾਹ ਰਹੇ ਨੇ ਮੇਰੀ ਸਮਝ ਤੋਂ ਥੋੜਾ ਜਿਹਾ ਬਾਹਰ ਹੈ ਜੇ ਤੁਹਾਡੀ ਸਮਝ ਆ ਰਿਹਾ ਤਾਂ ਰਣਬੀਰ ਜੀ ਤੁਸੀਂ
ਹਾਂਜੀ ਮੈਂ ਸੋਰੀ ਤੁਹਾਨੂੰ ਕੱਟ ਕੀਤਾ ਉਹ ਸ਼ਾਇਦ ਇਹ ਪੁੱਛ ਰਹੇ ਹੋਣੇ ਕਿ ਪੋਸੀਬਲ ਹੈ ਕਿ ਨਹੀਂ ਅਗਰ ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੈਗੀ ਹੈ ਤੇ ਸਪੌਂਸਰ ਹੈਗਾ ਤੇ ਪੋਸੀਬਲ ਹੈਗੀ ਹੈ ਹਾਂਜੀ
ਠੀਕ ਅੰਮ੍ਰਿਤ ਅਗਲਾ ਸਵਾਲ ਪੁੱਛ ਰਹੇ ਨੇ 20 ਫਰਵਰੀ ਨੂੰ ਕਹਿੰਦੇ ਸਟੇਟ ਨੋਮੀਨੇਸ਼ਨ ਆਉਣ ਤੋਂ ਬਾਅਦ 491 ਅਪਲਾਈ ਕੀਤਾ ਸੀ ਕਿੰਨਾ ਕੁ ਟਾਈਮ ਲੱਗ ਸਕਦਾ ਜੀ ਆਉਣ ਨੂੰ
20 ਫਰਵਰੀ ਨੂੰ
ਹਾਂਜੀ 20 ਫਰਵਰੀ
ਹੈਲੋ ਫਰਵਰੀ ਨੂੰ ਕੀਤਾ ਮਾਰਚ ਅਪ੍ਰੈਲ ਮਈ ਹਲੇ ਤਾਂ ਸਟਿਲ ਵਿਦ ਇਨ ਕਹਿ ਲੋ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਉਹਦੇ ਵਿੱਚ ਆ ਇਹਦੇ ਚ ਥੋੜੀ ਡਿਲੇ ਜਿਹੜਾ ਕੋਰੋਨਾ ਵਾਇਰਸ ਕਰਕੇ ਤੁਹਾਨੂੰ ਪਤਾ ਹੈ ਬਹੁਤ ਘੱਟ ਸਟਾਫ ਨਾਲ ਡਿਪਾਰਟਮੈਂਟ ਕੰਮ ਕਰ ਰਿਹਾ ਅੱਜ ਦੇ ਡੇਟ ਚ ਡਿਲੇਸ ਹੋ ਸਕਦੀਆਂ ਨੇ ਨਾਰਮਲ ਪ੍ਰੋਸੈਸਿੰਗ ਟਾਈਮ ਦੇ ਵਿੱਚ ਤੇ ਅਰਾਊਂਡ 3 ਮਹੀਨੇ 6 ਮਹੀਨੇ ਤੁਹਾਡੀ ਫੋਨ ਨਾਲ ਮਾਲ ਆ ਜਾਂਦੀ ਆ
ਜੀ ਰਣਬੀਰ ਜੀ ਇੱਥੇ ਮੈਂ ਥੋੜਾ ਜਿਹਾ ਹੋਰ ਡਿਟੇਲ ਚ ਜਾਵਾਂਗੀ ਇਹਨਾਂ ਨੇ ਕਿਹਾ ਕਿ ਰੈਸਟੋਰੈਂਟ ਗਗਨ ਦੀ ਪੁੱਛ ਰਹੇ ਨੇ ਕਹਿੰਦੇ ਫੋਰ ਰੈਸਟੋਰੈਂਟ ਮੈਨੇਜਰ 186 ਡਾਇਰੈਕਟ ਐਂਟਰੀ ਇਜ਼ ਪੋਸੀਬਲ If skill assessment positive, 6 each work experience and 4 years experience, new employer can do direct entry, a restaurant manager?
Yeah, TRTs jana pauga tanu. Main taan hi keh raha, please minu ek waar apni profile page do, I'll be in a better position. Tanu TRT de through, agar tusi current employee ko hai gaya, tar jana pauga. Main request karunga, main kar repeat karna, please tusi minu contact kar lo to better hoga.
ਬਿਲਕੁਲ ਅਮਨ ਗਿੱਲ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ ਕਹਿੰਦੇ ਸਰ ਆਈ ਹੈਵ ਡਨ ਬੈਚੁਲਰ ਆਫ ਨਰਸਿੰਗ ਫਰੋਮ ਇੰਡੀਆ ਐਂਡ 3 ਈਅਰਸ ਐਕਸਪੀਰੀਅੰਸ ਐਜ ਨਰਸ ਐਂਡ 7 ਈਚ ਇਨ ਪੀਟੀ ਐਮ ਆਈ ਐਲੀਜੀਬਲ ਫਾਰ ਪੀ ਆਰ
ਡਿਪੈਂਡ ਕਰਦਾ ਹੈ ਕਿ ਤੁਹਾਡੇ ਪੁਆਇੰਟਸ ਤੁਸੀਂ ਦੱਸੇ ਨਹੀਂ ਅਗਰ ਪੁਆਇੰਟਸ ਅਸੈਸਮੈਂਟ ਤੁਸੀਂ ਕਰਾਈ ਹੋਈ ਆ ਬੈਚੁਲਰਸ ਕੀਤੀ ਹੋਈ ਆ ਹੋਰ ਇਹਨਾਂ ਨੇ ਕੀ ਕਿਹਾ 7 ਈਚ ਹੈ ਮੇਰੇ ਕੋਲ
7 ਈਚ ਇਨ ਪੀਟੀ ਕਹਿ ਰਹੇ ਆ 7 ਈਚ ਨੇ ਤੇ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਹੈ ਜੀ ਨਰਸ ਦਾ ਇਹਨਾਂ ਦਾ
ਹਾਂਜੀ ਠੀਕ ਹੈ
ਜੀ
ਹਾਂਜੀ ਇਹਨਾਂ ਦੀ ਏਜ ਆਈਡਲ ਹੈ ਬਿਟਵੀਨ 25 to 32 ਤੇ ਚਾਂਸਸ ਹੈਗੇ ਆ ਇਹਨਾਂ ਦੀ ਸਟੇਟ ਨੋਮੀਨੇਸ਼ਨ ਨੂੰ
ਠੀਕ ਅਗਲਾ ਸਵਾਲ ਪਰਮਿੰਦਰ ਲਿਟ ਹੋਰਾਂ ਦਾ ਲੈਂਦੇ ਆ ਇਹ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ ਇਹਨਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਸਤਿ ਸ੍ਰੀ ਅਕਾਲ ਜੀ ਕਹਿੰਦੇ ਜੁਲਾਈ ਵਿਚ ਕਿੰਨੇ ਚਾਂਸਿਸ ਨੇ ਜੀ 491 ਵੀਜ਼ਾ ਡਿਫਰੈਂਟ ਸਟੇਟਸ ਚ ਓਪਨ ਹੋਣ ਦੇ ਡਿਊ ਟੂ COVID-19 ਲੋਕਡਾਊਨ
ਹਾਂਜੀ ਆਪਾਂ ਕਾਫੀ ਪ੍ਰੋਗਰਾਮ ਚ ਕਾਫੀ ਕੁਸ਼ਚਨ ਚਰਚਾ ਚ ਰਿਹਾ ਹੈ ਜੇ ਆਪਾਂ ਕੱਲੇ ਨਿਊ ਸਾਊਥ ਵੇਲਸ ਦੀ ਗੱਲ ਲੈ ਕੇ ਦੇਖ ਲਈ ਤੇ ਉਹਨਾਂ ਨੇ ਕਿੰਨੀ ਵਾਰ ਪ੍ਰੋਮਿਸ ਕੀਤਾ ਹੈ ਬਟ ਹੁਣ ਕੋਰੋਨਾ ਵਾਇਰਸ ਕਰਕੇ ਤੁਹਾਨੂੰ ਪਤਾ ਹੈ ਕਿ ਸਾਰਾ ਕੁਛ ਹੀ ਚੇਂਜ ਹੋ ਗਿਆ ਜੁਲਾਈ ਮੇਰੇ ਖਿਆਲ ਨਾਲ ਅਰਲੀ ਹੋਗਾ ਓਪਨ ਹੋਣਗੇ, ਡਿਪੈਂਡ ਕਰਦਾ ਹਰ ਸਟੇਟ ਚ ਜਿੱਦਾਂ ਨਿਊ ਸਾਊਥ ਵੇਲਸ ਥੋੜਾ ਰਿਲੈਕਸੇਸ਼ਨ ਹੋਣੀ ਸ਼ੁਰੂ ਹੋ ਗਈ ਆ। ਇਹ ਕੁਸ਼ਚਨ ਕਹਿ ਲੋ ਇਹਦਾ ਜਵਾਬ ਅੱਜ ਦੀ ਡੇਟ ਚ ਕੋਈ ਵੀ ਮਾਈਗ੍ਰੇਸ਼ਨ ਵੀਜ਼ਾ ਐਕਸਪਰਟ ਤੁਹਾਨੂੰ ਨਹੀਂ ਦੇ ਸਕਦਾ। ਇਹ ਤਾਂ ਹੀ ਹੈ ਜੇ ਕੋਈ ਸਟੇਟ ਕੋਈ ਕਲੈਕਟਿਵ ਡਿਸੀਜਨ ਲੈ ਕੇ ਹੁਣ ਅਸੀਂ ਨੋਮੀਨੇਸ਼ਨ ਓਪਨ ਕਰਨੀਆਂ।
ਅਗਲਾ ਸਵਾਲ ਲੈਣ ਤੋਂ ਪਹਿਲਾਂ ਰਣਬੀਰ ਜੀ, ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀ ਕੁਛ ਜਿਹੜੀਆਂ ਮੁਸ਼ਕਲਾਂ ਚੱਲ ਰਹੀਆਂ ਇਸ ਵੇਲੇ, ਵੈਸੇ ਤਾਂ ਚਲੋ ਸਾਡੇ ਸਵਾਲਾਂ ਦੇ ਵਿੱਚ ਵੀ ਸਾਡੇ ਦੋਸਤ ਉਹੀ ਸਾਂਝੀਆਂ ਕਰ ਰਹੇ ਆ, ਅਗਲੇ ਸਵਾਲ ਤੇ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗੀ ਕਿ ਜਿਹੜਾ ਸੈਕਸ਼ਨ 48 ਸੀ ਹਨਾ, ਉਹਦੇ ਲਈ ਜਿਹੜੇ ਕੁਛ ਸਾਡੇ ਐਪਲੀਕੈਂਟ ਸੀਗੇ, ਕੀ ਉਹਨਾਂ ਨੂੰ ਕੋਈ ਰਾਹਤ ਮਿਲਣ ਦੀ ਆਸ ਹੈ?
ਦੇਖੋ ਪਹਿਲਾਂ ਐਕਸਪਲੇਨ ਕਰ ਦੇਣਾ ਕਿ ਸੈਕਸ਼ਨ 48 ਬਾਰ ਤਾਂ ਤੁਹਾਡੇ ਤੇ ਲੱਗਦਾ ਜਦੋਂ ਤੁਹਾਡੇ ਕੋਈ ਮੇਨ ਵੀਜ਼ਾ ਨਹੀਂ ਹੁੰਦਾ, ਤੁਸੀਂ ਬ੍ਰਿਜਿੰਗ ਤੇ ਹੁੰਦੇ ਆ ਤੇ ਤੁਹਾਡੀ ਜਿਹੜੀ ਪਿਛਲੀ ਐਪਲੀਕੇਸ਼ਨ ਹੈ ਉਹ ਰਿਫਿਊਜ਼ ਹੋਈ ਹੁੰਦੀ, ਠੀਕ ਹੈ? ਜਿੱਦਾਂ ਸਟੂਡੈਂਟ ਵੀਜ਼ਾ ਤੁਹਾਡਾ ਰਿਫਿਊਜ਼ ਹੋ ਗਿਆ ਤੇ ਤੁਸੀਂ AIT ਅਪੀਲ ਪਾਤੀ, ਠੀਕ ਹੈ, ਟ੍ਰਾਈਬਨਲ ਚ ਅਪੀਲ ਪਾਤੀ, ਤੁਹਾਡਾ ਬ੍ਰਿਜਿੰਗ ਕੰਟੀਨਿਊ ਹੋ ਰਿਹਾ ਤੇ ਸੈਕਸ਼ਨ 48 ਬਾਰ ਦੀ ਮੇਨ ਪ੍ਰੋਬਲਮ ਇਹ ਹੁੰਦੀ ਆ ਕਿ ਤੁਸੀਂ ਜਿਹੜੀ ਅਗਲੀ ਐਪਲੀਕੇਸ਼ਨ ਪਾਉਣੀ ਹੈ, ਅਗਰ ਕਿਸੇ ਲਈ ਤੁਸੀਂ ਐਲੀਜੀਬਲ ਆ ਤੁਹਾਨੂੰ ਕਿਤੋਂ ਇਨਵੀਟੇਸ਼ਨ ਆ ਜਾਂਦਾ, ਠੀਕ ਹੈ, 491 ਦਾ 190 ਦਾ, ਤੇ ਤੁਸੀਂ ਆਸਟ੍ਰੇਲੀਆ ਚ ਰਹਿ ਕੇ ਨਹੀਂ ਪਾ ਸਕਦੇ, ਤੁਹਾਨੂੰ ਇੱਕ ਵਾਰ ਕੰਟਰੀ ਆਊਟ ਕਰਨੀ ਪਊਗੀ ਤਾਂ ਹੀ ਤੁਸੀਂ ਮੇਨ ਵੀਜ਼ਾ ਦੀ ਐਪਲੀਕੇਸ਼ਨ ਪਾ ਸਕਦੇ, ਠੀਕ ਹੈ? ਤਾਂ ਅੱਜ ਦੀ ਡੇਟ ਚ ਪ੍ਰੋਬਲਮ ਕੀ ਆ ਰਹੀ ਸਾਰਿਆਂ ਨੂੰ, ਇਨਵੀਟੇਸ਼ਨ ਆ ਗਈ ਆ, ਠੀਕ ਹੈ, ਲੇਕਿਨ ਕੰਟਰੀ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਹਰ ਜਗ੍ਹਾ ਇੰਡੀਆ ਦੀ ਲੋਕਡਾਊਨ ਆ, ਇੱਥੋਂ ਫਲਾਈਟ ਆ ਨਹੀਂ ਰਹੀਆਂ, ਸੋ ਕਾਫੀ ਪ੍ਰੋਬਲਮ ਹੈ ਅੱਜ ਦੀ ਡੇਟ। ਜੋ ਇੱਕ ਉਮੀਦ ਦੀ ਕਿਰਨ ਜਾਂ ਆਸ਼ਾ ਦੀ ਕਿਰਨ ਕਹਿ ਲਓ ਜਿਹੜੀ ਦੇਖੀ ਆ, ਜੋ ਸਕੌਟ ਮੋਰਿਸਨ ਨੇ ਅਨਾਊਂਸ ਕੀਤਾ ਪ੍ਰਾਈਮ ਮਿਨਿਸਟਰ ਨੇ ਕਿ ਅਸੀਂ ਨਿਊਜ਼ੀਲੈਂਡ ਬਾਰੇ ਸੋਚ ਰਹੇ ਹਾਂ ਕਿ ਨਿਊਜ਼ੀਲੈਂਡ ਸ਼ਾਇਦ ਅਸੀਂ ਜਿਹੜਾ ਟ੍ਰੈਵਲ ਫੈਸਿਲਿਟੀ ਆ ਉਹਦਾ ਬਾਹਰ ਹਟਾ ਦੇਈਏ, ਠੀਕ ਹੈ, ਉਹ ਚ ਵੀ ਇੱਕ ਪ੍ਰੋਬਲਮ ਆ ਸਕਦੀ ਆ ਕਿ ਨਿਊਜ਼ੀਲੈਂਡ ਦਾ ਵੀਜ਼ਾ ਨਾਰਮਲੀ ਹਰ ਇੱਕ ਨੂੰ ਗਾਰੰਟੀ ਨਹੀਂ ਹੁੰਦਾ, ਠੀਕ ਹੈ, ਆਲਰਾਈਟ, ਤੇ ਤੁਹਾਨੂੰ ਨਿਊਜ਼ੀਲੈਂਡ ਦਾ ਵੀਜ਼ਾ ਲੈ ਕੇ ਅਗਰ ਤੁਸੀਂ ਕੰਟਰੀ ਆਊਟ ਕਰ ਸਕਦੇ ਆ ਤਾਂ ਉਹ ਆਪਸ਼ਨ ਤੁਹਾਡੇ ਲਈ ਵਧੀਆ ਹੈ। ਬਟ ਅੱਜ ਦੀ ਡੇਟ ਜੇ ਆਪਾਂ ਕਹੀਏ, ਕਿਉਂਕਿ ਨਿਊਜ਼ੀਲੈਂਡ ਦੀ ਹਾਲੇ ਸਿਰਫ ਅਨਾਊਂਸਮੈਂਟ ਹੋਈ ਆ, ਇਹਦਾ ਕੋਈ ਵਾਇਬਲ ਆਪਸ਼ਨ ਨਹੀਂ ਆ ਅੱਜ ਦੀ ਡੇਟ ਵੇਟ ਕਰਨ ਤੋਂ ਇਲਾਵਾ, ਠੀਕ ਹੈ। ਸੋ ਕਈਆਂ ਦੀ ਇਹ ਪ੍ਰੋਬਲਮ ਹੈ ਕਿ ਉਹ ਜਿਹੜੀ ਇਨਵੀਟੇਸ਼ਨ ਆ ਉਹ ਲੈਪਸ ਹੋ ਜਾਣੀ, ਠੀਕ ਹੈ, ਉਹ ਐਕਸਪਾਇਰ ਹੋ ਜਾਣੀ ਹੈ, ਲੇਕਿਨ ਅਨਫੋਰਚੁਨੇਟਲੀ ਅੱਜ ਜੋ ਹਾਲਾਤ ਹੈ ਕੋਰੋਨਾ ਵਾਇਰਸ ਕਰਕੇ ਇਹਦਾ ਕੋਈ ਪੱਕਾ ਸੋਲੂਸ਼ਨ ਨਹੀਂ ਅੱਜ ਦੀ ਡੇਟ ਚ।
ਜੀ ਖੈਰ, ਸਵਾਲ ਸ਼ਾਮਲ ਕਰਦੇ ਆ, ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਚ। 505 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਮੈਮ ਸਤਿ ਸ੍ਰੀ ਅਕਾਲ ਸਰ, ਮੈਂ ਦਿਲਜੀਤ ਬੋਲ ਰਿਹਾ ਸਾਊਥ ਆਸਟ੍ਰੇਲੀਆ ਤੋਂ। ਸਰ ਮੇਰਾ ਕੁਸ਼ਚਨ ਸੀਗਾ ਸਰ, ਮੈਂ 2 ਮਹੀਨੇ ਹੋ ਗਏ ਕਿ ਨੋਮੀਨੇਸ਼ਨ ਅਪਲਾਈ ਕੀਤੀ ਸੀ ਐਜ਼ ਅ ਸਟਾਫ ਇਨ ਸਾਊਥ ਆਸਟ੍ਰੇਲੀਆ, ਤੇ ਮੈਂ 65 points ਮੇਰੇ ਹੈਗੇ ਆ, ਤੇ ਮੈਂ ਕੀ ਐਕਸਪੈਕਟ ਕਰ ਸਕਦਾ, ਮਤਲਬ ਹੁਣ ਜੋ ਵੀ ਹਾਲਾਤ ਇਸ ਟਾਈਮ ਹੈਗੇ ਆ, 190 ਜਾਂ 491 ਦੇਣਗੇ?
ਦੇਖੋ ਤੁਸੀਂ ਪਰ EOI ਕਿਹਦੀ ਪਾਈ ਹੈ ਤੁਸੀਂ, 491 ਦੀ ਪਾਈ? ਹੈਲੋ,
ਹਾਂਜੀ, ਉਹ ਦੋਨਾਂ ਦੀ ਪਾਈ ਹੈ, 190 ਦੀ ਵੀ ਪਾਈ ਹੈ ਤੇ 491 ਦੀ ਵੀ ਪਾਈ ਹੈ।
ਹਾਂਜੀ, ਨੋਰਮਲੀ ਤੁਹਾਡੇ ਜਿੰਨੇ ਪੁਆਇੰਟਸ ਹੈ ਨਾ, ਕਿਉਂਕਿ 65 ਬੇਅਰ ਮਿਨੀਮਮ ਆ, ਤੁਹਾਡੇ ਪੁਆਇੰਟਸ ਜਿਹੜੇ ਆ ਮੋਰ ਲਾਈਕਲੀ ਆ, ਮੋਸਟ ਲਾਈਕਲੀ ਹੈ ਕਿ ਤੁਹਾਨੂੰ 491 ਦੇ ਚਾਂਸਸ ਤੁਹਾਡੇ ਹਾਈ ਆ।
ਹਾਂਜੀ,
ਕਮਿਟਮੈਂਟ ਜਿਹੜੀ ਦੇਖਦੀ ਹੈ, ਅਗਰ ਤੁਹਾਡੀ ਸਟੱਡੀਜ਼ ਉੱਥੋਂ ਹੋਈ ਆ, ਤੁਸੀਂ ਵਰਕ ਉੱਥੇ ਕੀਤਾ ਹੈ, ਤੁਹਾਨੂੰ ਵੈਸੇ ਵੀ ਮੈਕਸਿਮਮ ਪ੍ਰਾਇਰਟੀ ਤੇ ਦੇ ਹੀ ਰਿਹਾ ਸਾਊਥ ਆਸਟ੍ਰੇਲੀਆ, ਠੀਕ ਹੈ, ਉਸ ਤੋਂ ਇਲਾਵਾ ਕੋਈ ਸਪੈਸ਼ਲ ਜਿੱਦਾਂ ਟ੍ਰੀਟਮੈਂਟ ਤਾਂ ਨਹੀਂ, ਬਟ ਉਹ ਇਸ ਪੱਖੋਂ ਤੁਹਾਡੀ ਜ਼ਰੂਰ ਹੈਲਪ ਕਰੂਗਾ ਕਿ ਤੁਸੀਂ ਜਦੋਂ ਤੋਂ ਆਏ ਆ ਸਾਊਥ ਆਸਟ੍ਰੇਲੀਆ ਨਾਲ ਤੁਸੀਂ ਕਮਿਟਡ ਆ, ਵੀ ਤੁਸੀਂ ਉੱਥੇ ਹੀ ਰਹੇ ਆ, ਪੜਾਈ ਵੀ ਉੱਥੇ ਕੀਤੀ ਤੇ ਵਰਕ ਵੀ ਉੱਥੇ ਕੀਤਾ, ਡੈਫੀਨੇਟਲੀ ਤੁਹਾਨੂੰ ਪ੍ਰਾਇਰਟੀ ਮਿਲੂਗੀ।
ਓਕੇ ਸਰ, ਤੇ ਸਰ ਇੱਕ ਮੇਰਾ ਕੁਐਸਚਨ ਹੋਰ ਸੀਗਾ ਕਿ ਮੈਂ ਹੁਣ ਜਿੱਦਾਂ ਮੈਂ ਜੋਬ ਕਰਦਾ ਪਿਆ, ਫੁੱਲ ਟਾਈਮ ਜੋਬ ਕਰ ਰਿਹਾ, ਤੇ ਮੈਂ ਹੁਣ ਮਤਲਬ ਜਿੱਦਾਂ ਮੈਂ ਜੋਬ ਰੈਡੀ ਕੀਤਾ ਸੀਗਾ ਤੇ ਸਭ ਕੁਛ, ਤੇ ਹੁਣ ਮੈਂ ਜੇ ਮੇਰੇ ਕੋਲ ਉਹ ਇੰਪਲੋਇਰ ਕਹਿੰਦਾ ਕਿ ਵੀ ਮੇਰੇ ਕੋਲ ਕੰਮ ਨਹੀਂ ਹੈਗਾ, ਤੇ ਉਹ ਮੈਨੂੰ ਥੋੜਾ ਜਿਹਾ ਉਹਨੇ ਇੱਕ ਆਈਡੀਆ ਦਿੱਤਾ ਸੀਗਾ ਕਿ ਮੇ ਬੀ ਉਹ ਮਤਲਬ ਮੈਨੂੰ ਕੱਢਣੀ ਪਵੇ ਜੋਬ ਉੱਥੋਂ ਦੀ, ਤੇ ਉਹਦੇ ਤੇ ਮੇਰਾ ਐਪਲੀਕੇਸ਼ਨ ਤੇ ਮਤਲਬ ਕੋਈ ਇਫੈਕਟ ਪਊਗਾ ਕਿ ਵੀ ਉਹ ਪੁੱਛ ਸਕਦੇ ਕਿ ਵੀ ਕਿਉਂ ਛੱਡੀ? ਓਬਵੀਅਸਲੀ ਮੈਂ ਸਿਚੁਏਸ਼ਨ ਹਜੇ ਹੈਗੀ ਹੈ ਇੱਦਾਂ ਦੀ, ਤੇ ਉਹ ਤੇ ਕੋਈ ਇਫੈਕਟ ਪੈਂਦਾ ਐਪਲੀਕੇਸ਼ਨ ਤੇ ਜਿਹੜਾ ਹੁਣ ਆਲਰੇਡੀ ਨੋਮੀਨੇਸ਼ਨ ਮੈਂ ਅਪਲਾਈ ਕੀਤੀ ਹੋਈ?
ਹਾਂਜੀ, ਜਿਹੜੀ ਨੋਮੀਨੇਸ਼ਨਸ ਆ ਨੋਰਮਲੀ ਉਹ ਇੰਪਲੋਇਰ ਡਿਪੈਂਡੈਂਟ ਤਾਂ ਹੈ ਨਹੀਂ, ਦੂਜਾ ਜਿਹੜੀ ਅੱਜ ਦੇ ਡੇਟ ਚ ਹਾਲਾਤ ਆ ਉਹ ਚ ਇੰਪਲੋਇਰ ਮੋਸਟਲੀ ਲੇ ਆਫ ਕਰ ਰਿਹਾ ਸਾਰਿਆਂ ਨੂੰ, ਠੀਕ ਹੈ, ਤਾਂ ਉਹਦਾ ਇਫੈਕਟ ਨਹੀਂ ਹੋਣਾ ਚਾਹੀਦਾ ਤੁਹਾਡੀ ਐਪਲੀਕੇਸ਼ਨ ਚ।
ਠੀਕ ਹੈ, ਮਤਲਬ ਜੇ ਜੋਬ ਮੈਂ ਨਹੀਂ ਕਰਦਾ ਕਿਉਂਕਿ ਅਜੇ ਮੇਰੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਹੈਗਾ, ਮੈਂ ਜੋਬ ਅਪਲਾਈ ਤਾਂ ਕੀਤੀ ਆ ਤੇ ਮਤਲਬ ਕਿਤੇ ਮੈਨੂੰ ਹੋਰ ਮਿਲ ਨਹੀਂ ਰਹੀ ਜੋਬ, ਹੈ ਨਾ, ਤੇ ਮੋਸਟ ਲਾਈਕਲੀ ਵੀ ਨਹੀਂ ਮਿਲੂਗੀ, ਤੇ ਜੇ ਆ ਇੰਪਲੋਇਰ ਮੈਨੂੰ ਕਹਿੰਦਾ ਕਿ ਵੀ ਨਹੀਂ ਫਿਨਿਸ਼ ਕਰਨਾ ਪੈਣਾ, ਤੇ ਫਿਰ ਕੋਈ ਹੋਰ ਕਿਤੇ ਪੁੱਛ ਲੈਣ ਮੈਨੂੰ ਕਿ ਤੁਹਾਨੂੰ
ਕਿੰਨੇ ਵੀਕ ਹੋਏ ਅਪਲਾਈ ਕੀਤੇ?
ਸਰ ਮੈਂ ਨਾ ਬਾਈ ਫਰਵਰੀ ਨੂੰ ਅਪਲਾਈ ਕੀਤੀ ਸੀ, ਤਾਂ ਮਤਲਬ 2 ਮਹੀਨੇ ਤੋਂ ਉੱਪਰ ਹੋ ਗਏ, 9 ਵੀਕਸ ਹੋ ਗਏ ਆਲਰੇਡੀ।
ਤੁਹਾਡਾ ਡਿਸੀਜਨ ਹੋਣ ਵਾਲਾ ਹੋਣਾ ਹੈ, ਠੀਕ ਹੈ, ਬੈਸਟ ਐਡਵਾਈਸ ਜੋ ਮੈਂ ਤੁਹਾਨੂੰ ਦੇ ਸਕਦਾ ਹੈ, ਟ੍ਰਾਈ ਸਟਿਕ ਟੂ ਯੋਰ ਇੰਪਲੋਇਰ ਇਫ ਯੂ ਕੈਨ ਥੋੜੀ ਦੇਰ ਲਈ,
ਠੀਕ ਹੈ ਸਰ? ਸਰ ਲਖਨਊ ਕਹਿੰਦੇ ਉਹ ਕਿਉਂਕਿ ਕੰਮ ਹੈ ਨੀ ਨਾ, ਕੰਮ ਬਿਲਕੁਲ ਹੀ ਘਟਿਆ ਪਿਆ, ਤੇ ਉਹ ਆਪ ਵੀ ਸ਼ੈਫ ਹੀ ਹੈਗੇ, ਤੇ ਤਾਂ ਕਰਕੇ ਉਹ ਕਹਿ ਰਹੇ ਸੀਗੇ ਕਿ ਵੀ ਮੈਂ ਵੀ ਸ਼ਾਇਦ ਤੈਨੂੰ ਮਤਲਬ ਕੁਇਟ ਕਰਨਾ ਪਵੇ, ਤੇ ਕਿਉਂਕਿ ਮੇਰੇ ਕੋਲ ਆਪਸ਼ਨ ਵੀ ਹੋਰ ਕੋਈ ਹੈਗਾ ਨੀ, ਤੇ ਮੈਂ ਉਹਨਾਂ ਨਾਲ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਸਰ ਨੂੰ ਕਿ ਵੀ ਜੇ ਹੋ ਸਕਦਾ ਤਾਂ, ਉਹ ਕਹਿੰਦੇ ਮਤਲਬ ਹਾਲਾਤ ਬਹੁਤ ਕੰਮ ਹੀ ਨੀ ਹੈ ਨਾ, ਤੇ ਇਸ ਕਰਕੇ ਫਿਰ ਕਿਉਂਕਿ ਸਿਰਫ ਟੇਕ ਅਵੇ ਰਹਿ ਗਿਆ ਕਿਉਂਕਿ ਡਾਈਨਿੰਗ ਵਗੈਰਾ ਹੁੰਦਾ ਨੀ ਹੁਣ, ਤੇ ਉਸ ਕਰਕੇ ਨਾ ਥੋੜਾ ਜਿਹਾ।
ਦੇਖੋ ਪਹਿਲੀ ਐਡਵਾਈਸ ਦੇ ਹੋ ਕਿ ਤੁਸੀਂ ਰਹੋ, ਠੀਕ ਹੈ, ਇਹ ਤਾਂ ਡਿਸੀਜਨ ਜਲਦੀ ਹੋਣ ਵਾਲਾ, ਉੱਥੇ ਕੋਈ ਇਫੈਕਟ ਨਹੀਂ ਹੋਗਾ, ਇਫ ਯੂ ਕੈਨ ਨੋਟ ਦੈਨ ਉਹ ਤਾਂ ਓਬਵੀਅਸ ਹੈ ਕਿ ਆਪਾਂ ਉਸ ਤੇ ਕੁਛ ਕਰ ਨਹੀਂ ਸਕਦੇ, ਸੋ ਟ੍ਰਾਈ ਸਟਿਕ ਟੂ ਹਿਮ ਫੋਰ ਅ ਫਿਊ ਵੀਕਸ, ਠੀਕ ਹੈ।
ਨੋਰਮਲੀ
ਦੇ ਕੋਰੋਨਾ ਵਾਇਰਸ ਦਾ ਰੀਜ਼ਨ ਦੇਣ, ਠੀਕ ਹੈ, ਤਾਂ ਕਿ ਤੁਸੀਂ ਐਕਸੈਪਸ਼ਨਲ ਰੀਜ਼ਨ ਸ਼ੋਅ ਕਰ ਸਕੋ,
ਠੀਕ ਹੈ। ਓਕੇ ਨੋ ਵਰੀਜ਼, ਥੈਂਕ ਯੂ ਸਰ, ਥੈਂਕ ਯੂ ਸਰ,
ਅਗਲਾ ਸਵਾਲ ਸ਼ਾਮਿਲ ਕਰਦੇ ਆ ਰਵਦੀਪ ਕੌਰ, ਸਾਡੇ ਨਾਲ ਕਾਫੀ ਦੇਰ ਤੇ ਬਣੇ ਹੋਏ ਨੇ। ਪ੍ਰੋਸੈਸਿੰਗ ਟਾਈਮ ਫਾਰ 491 ਵਿਕਟੋਰੀਆ ਨੋਮੀਨੇਸ਼ਨ ਆਫ ਰਜਿਸਟਰਡ ਨਰਸ ਐਨਈਸੀ, ਕਹਿੰਦੇ ਇਟਸ ਆਲਰੇਡੀ 9 ਵੀਕਸ ਨਾਓ, ਇਸ ਦੇ ਡਿਲੇ ਡਿਊ ਟੂ COVID-19?
ਨਹੀਂ, ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਅਗਰ ਸਾਈਟ ਤੇ ਤੁਸੀਂ ਦੇਖੋ 12 to 16 weeks ਆ, ਸੋ ਹਲੇ ਤਾਂ ਤੁਸੀਂ ਵੈਲ ਵਿਦਿਨ ਪ੍ਰੋਸੈਸਿੰਗ ਟਾਈਮ ਚ, ਸੋ ਦੇਰ ਇਸ ਨੋ ਸੱਚ ਡਿਲੇ ਐਸ ਸੱਚ।
ਜੀ 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 ਬਿਲਕੁਲ। ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਨੇ 055 ਤੋਂ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਸਰ, ਮੇਰਾ ਨਾਮ ਸੰਦੀਪ ਆ
ਜੀ,
ਮੈਂ ਸੋਸ਼ਲ ਵਰਕ ਕੀਤੀ ਹੋਈ ਹੈ, ਮਾਸਟਰ ਆਫ ਸੋਸ਼ਲ ਵਰਕ ਕੀਤੀ ਹੈ ਸਰ, ਤੇ ਮੈਂ ਰੀਸੈਂਟ ਗ੍ਰੈਜੂਏਟ ਹਾਂ, ਤੇ ਮੈਂ ਨਰਸਿੰਗ ਵੀ ਕੀਤੀ ਹੈਗੀ ਆਲਰੇਡੀ, ਤੇ ਬਟ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਅਗਰ ਮੈਂ 190 ਲਈ ਅਪਲਾਈ ਕਰਾਉਣ ਲਾਇਕ ਨਰਸਿੰਗ ਦੀ ਅਸੈਸਮੈਂਟ ਕਰਾ ਕੇ, ਤਾਂ ਸੋਸ਼ਲ ਵਰਕ ਕੋਲੈਬੋਰੇਟ ਹੋ ਸਕਦਾ ਜਾਂ ਕੀ ਚਾਂਸਿਸ ਨੇ? ਮੇਰੇ 75 ਪੁਆਇੰਟਸ ਨੇ ਆਪਣੇ ਖੁਦ ਦੇ।
75 ਪੁਆਇੰਟਸ ਤੇ ਇਹ ਚਾਂਸ ਤੁਸੀਂ ਪਹਿਲੋ ਵੀ ਪੁੱਛਿਆ ਸੀ ਇਹ ਕੁਐਸਚਨ ਸ਼ਾਇਦ ਰਾਈਟਿੰਗ ਚ, ਜੇ ਤੁਸੀਂ ਬੈਚਲਰਸ ਕੀਤੀ ਹੋਈ ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੈਗੀ ਆ ਨਰਸਿੰਗ, ਤੁਸੀਂ ਸਕਿੱਲ ਅਸੈਸਮੈਂਟ ਕਰਾਈ ਹੋਈ ਆ?
ਨਹੀਂ, ਮੈਂ ਬੈਚਲਰ ਜੀ ਇੰਡੀਆ ਤੋਂ ਕੀਤੀ ਸੀਗੀ, ਬਟ ਇੱਥੇ ਮੈਂ ਬ੍ਰਿਜਿੰਗ ਪ੍ਰੋਗਰਾਮ ਕੀਤਾ ਆ, ਲਾਈਕ ਮੈਂ RN ਦਾ ਲਈ, ਬਟ ਇੱਥੇ ਸਟੱਡੀ ਮੇਰੀ ਸੋਸ਼ਲ ਵਰਕ ਦੀ, ਮਾਸਟਰ ਸੋਸ਼ਲ ਵਰਕ, ਸੋ ਮੈਂ ਅਗਰ ਲਾਈਕ ਨਰਸਿੰਗ ਦੇ ਅਧਿਆਪਕ ਤੇ ਜਾਵਾਂ ਤਾਂ ਮੈਂ ਇਹਨੂੰ ਕੋਲੈਬੋਰੇਟ ਸਕਦੀ ਹਾਂ ਸੋਸ਼ਲ ਵਰਕ ਨੂੰ, ਇਹਦੇ ਚ ਕੋਈ ਪੋਸੀਬਿਲਿਟੀ ਹੈਗੀ ਆ? ਕਿਉਂਕਿ ਮੇਰੀ ਰੀਸੈਂਟ ਗ੍ਰੈਜੂਏਟ ਇੱਥੋਂ ਮਾਸਟਰ ਆਫ ਸੋਸ਼ਲ ਵਰਕ ਆ।
ਹਾਂਜੀ, ਦੇਖੋ ਸੋਸ਼ਲ ਵਰਕ ਅਨਫੋਰਚੁਨੇਟਲੀ ਜਿਹੜਾ ਹੈ ਉਹ ਰਿਲੇਟਡ ਇਹਦੇ ਨਾਲ ਕੰਪਲੀਟਲੀ ਰਿਲੇਟਡ ਨਹੀਂ ਆ, ਠੀਕ ਹੈ? ਤੋ ਇਸ ਲਈ ਸ਼ਾਇਦ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਆ ਇਹਨੂੰ ਐਂਟਰਟੇਨ ਨਾ ਕਰਨ, ਕਿਉਂਕਿ ਉਹ ਨੋਰਮਲੀ ਤੁਹਾਡੀ ਜਿਹੜੀ ਨਰਸਿੰਗ ਹੈ ਉਹ ਬੈਚਲਰਸ ਦੇ ਬੇਸ ਤੇ ਮਿਲੀ ਹੋਈ ਆ, ਠੀਕ ਹੈ? ਹੈਲੋ,
ਹਾਂਜੀ,
ਜਿਹੜੀ ਨਰਸਿੰਗ ਦੀ ਸਕਿੱਲ ਤੁਹਾਨੂੰ ਬੈਚਲਰਸ ਦੇ ਬੇਸ ਤੇ ਮਿਲੀ ਹੋਈ ਆ, ਤੇ ਰੀਸੈਂਟ ਗ੍ਰੈਜੂਏਟ ਤੁਸੀਂ ਇੱਕ ਪਲੀਜ਼ ਇਹਨਾਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਜਿਹੜੇ ਆ ਕਾਫੀ ਲੀਨੀਅੰਟ ਆ ਇਨ ਟਰਮਸ ਆਫ ਜਿਹੜਾ ਸਾਰੀ ਸਟੇਟ ਨੋਮੀਨੇਸ਼ਨ ਆ। ਤੁਸੀਂ ਇਹਨਾਂ ਨੂੰ ਰਿੰਗ ਲਾਇਆ ਸੀ ਅਬਾਊਟ ਦਿਸ ਕੇਸ? ਜੇ ਹੋ ਸਕੇ ਤੁਸੀਂ ਰਿੰਗ ਲਾ ਲੋ ਇਹਨਾਂ ਨੂੰ, ਇਹ ਕੇਸ ਬਾਏ ਕੇਸ ਬੇਸਿਸ ਚ ਸ਼ਾਇਦ ਤੁਹਾਨੂੰ ਐਗਜ਼ੈਂਪਸ਼ਨ ਦੇ ਦੇਣ ਇਹਦੇ ਵਿੱਚ।
ਓਕੇ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ,
ਥੈਂਕ ਯੂ,
ਗੁੱਡ ਲੱਕ।
ਜੀ, ਅਗਲਾ ਸਵਾਲ ਅਮਨ ਗਿੱਲ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਰਣਬੀਰ ਜੀ ਇਹ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਡਨ ਬੈਚਲਰਸ ਆਫ ਨਰਸਿੰਗ ਫਰੋਮ ਇੰਡੀਆ ਐਂਡ 3 ਈਅਰਸ ਐਕਸਪੀਰੀਅੰਸ ਐਜ਼ ਨਰਸ ਐਂਡ 7 ਈਚ ਇਨ ਪੀਟੀ, ਐਮ ਆਈ ਐਲੀਜੀਬਲ ਫਾਰ ਪੀਆਰ? ਆਈ ਥਿੰਕ ਅਸੀਂ ਇਹਨਾਂ ਦਾ ਸਵਾਲ ਪਹਿਲਾਂ ਵੀ ਸ਼ਾਮਿਲ ਕੀਤਾ ਸੀ ਔਰ ਦੁਬਾਰਾ, ਜੀ ਜੀ ਬਿਲਕੁਲ, ਦੁਬਾਰਾ ਇਹਨਾਂ ਦਾ ਸਵਾਲ ਸਾਡੇ ਕੋਲ ਪਹੁੰਚਿਆ। ਅਬਾਸ ਬਲੋਚ ਪੁੱਛ ਰਹੇ ਨੇ, ਉਸ ਤੋਂ ਪਹਿਲਾਂ ਗੁਰਿੰਦਰ ਸਿੰਘ ਦੁਬਾਰਾ ਜੁੜੇ ਨੇ, ਤੁਸੀਂ ਮੈਨੂੰ ਲੱਗਦਾ ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਇਹ ਦੁਬਾਰਾ ਤੁਹਾਡੇ ਨਾਲ ਕਾਲ ਕਰਕੇ ਜਿਹੜੀ ਰਾਏ ਆ ਉਹ ਲੈ ਸਕਦੇ ਆ, ਸੋ ਮੈਨੂੰ ਲੱਗਦਾ ਵੀ ਇਸ ਵੇਲੇ ਸਵਾਲ ਫਿਰ ਅਸੀਂ ਨਾਲ ਹੀ ਹੈ, ਕਿਉਂਕਿ ਗੁਰਿੰਦਰ ਸਿੰਘ ਜੀ ਜੇਕਰ ਤੁਸੀਂ ਕਾਲ ਕਰਕੇ ਰਣਬੀਰ ਸਿੰਘ ਹੋਰਾਂ ਦੇ ਨਾਲ ਆਪਣਾ ਕੇਸ ਜਿਹੜਾ ਉਹ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਤੁਸੀਂ ਡਿਸਕਸ ਕਰ ਸਕਦੇ ਹੋ। ਅਬਾਸ ਬਲੋਚ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਆ, ਕਹਿੰਦੇ ਆਈ ਐਮ ਸਟੱਡਿੰਗ ਆਨਲਾਈਨ ਫਰੋਮ ਵਿਕਟੋਰੀਆ ਐਨਰੋਲਡ ਇਨ ਹੋਬਾਰਟ, ਐਮ ਆਈ ਮੀਟਿੰਗ ਰੈਜੀਡੈਂਸੀ ਕੰਡੀਸ਼ਨ ਆਫ ਤਸਮੈਨੀਆ? ਜੀ, ਐਮ ਆਈ ਮੀਟਿੰਗ ਕਹਿੰਦੇ ਰੈਜੀਡੈਂਸੀ ਕੰਡੀਸ਼ਨ ਆਫ ਤਸਮੈਨੀਆ?
ਅਗਰ ਤੁਹਾਡਾ ਰੀਜ਼ਨ COVID-19 ਆ ਤਾਂ ਐਗਜ਼ੈਂਪਸ਼ਨ ਤੁਹਾਨੂੰ ਮਿਲ ਸਕਦੀ ਆ, ਠੀਕ ਹੈ? ਕਿਉਂਕਿ ਤੁਸੀਂ ਅਗਰ ਵਿਕਟੋਰੀਆ ਕਿਸੇ ਰੀਜ਼ਨ ਤੋਂ ਆਏ ਤਾਂ ਹੁਣ ਤੁਸੀਂ ਐਨਰੋਲਡ ਹੋ ਬਾਰਸੀਆ, ਦੈਟਸ ਫਾਈਨ, ਬਟ ਅਨਫੋਰਚੁਨੇਟਲੀ ਕਿਉਂਕਿ ਰੈਜੀਡੈਂਸੀ ਰਿਕੁਆਇਰਮੈਂਟ ਦਾ ਮਤਲਬ ਫਿਜ਼ੀਕਲੀ ਪ੍ਰੈਜੈਂਟ ਹੋਣਾ ਤੇ ਉੱਥੇ ਰਹਿਣਾ ਤੇ ਕੰਮ ਕਰਨਾ ਤੇ ਸਟੱਡੀ ਕਰਨਾ, ਠੀਕ ਆ? COVID-19 ਕਰਕੇ ਤੁਹਾਨੂੰ ਐਗਜ਼ੈਂਪਸ਼ਨ ਮਿਲ ਸਕਦੀ ਹੈ, ਬਟ ਜਿੰਨੀ ਜਲਦੀ ਹੋ ਸਕੇ ਅਗਰ ਸਟੇਟਸ ਓਪਨ ਹੁੰਦੇ ਆ ਤਾਂ ਤੁਸੀਂ ਪਲੀਜ਼ ਹੋਬਾਰਟ ਮੂਵ ਹੋ ਜਾਓ ਤਾਂ ਕਿ ਤੁਹਾਨੂੰ ਤਸਵੈਂਗਨ ਜਿਹੜੀ ਅਗਰ ਸਟੇਟ ਨੋਮੀਨੇਸ਼ਨ ਆ ਤੁਸੀਂ ਪਾਉਣੀ ਆ ਤਾਂ ਉਸ ਤੁਹਾਨੂੰ ਪਰੇਸ਼ਾਨੀ ਨਾ ਹੋਵੇ। ਸੋ ਅੱਜ ਦੇ ਹਾਲਾਤਾਂ ਤੁਹਾਨੂੰ ਐਗਜ਼ੈਂਪਸ਼ਨ ਅੱਗੇ ਮਿਲ ਸਕਦੀ ਆ, ਟੈਕਨੀਕਲੀ ਤੁਸੀਂ ਮੀਟ ਨਹੀਂ ਕਰ ਰਹੇ ਹਾਂ ਲੇਕਿਨ ਕਿਉਂਕਿ ਹਾਲਾਤ ਇੱਦਾਂ ਦੇ ਤੁਸੀਂ ਜਾ ਨਹੀਂ ਸਕਦੇ ਤਾਂ ਤੁਹਾਨੂੰ ਐਗਜ਼ੈਂਪਸ਼ਨ ਮਿਲਣ ਦੇ ਚਾਂਸਸ ਹੈਗੇ ਆ।
ਜੀ, ਸਾਡੇ ਨਾਲ ਇੱਕ ਕਾਲਰ ਵੀ ਬਣੇ ਹੋਏ ਨੇ, ਇਸ ਵੇਲੇ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। 187 ਤੋਂ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਤਾਂ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ, ਮੇਰਾ ਨਾਮ ਮਨਪ੍ਰੀਤ ਹੈ ਜੀ, ਤੇ ਮੇਰਾ ਇੱਕ ਕੁਐਸਚਨ ਸੀਗਾ ਕਿ ਮੇਰੀ ਸਿਸਟਰ ਨਾ IT ਕਰ ਰਹੀ ਹੈ ਤੇ ਉਹ ਡਿਪਲੋਮਾ ਆਫ ਨਰਸਿੰਗ ਪੈਰਲਰ ਕਰ ਸਕਦੇ ਆ, ਤੇ ਜੇ ਉਹ ਕਰ ਸਕਦੇ ਆ ਤਾਂ ਉਹਦੇ ਨਾਲ ਅੱਗੇ ਕੀ ਆਪਸ਼ਨ ਹੈਗੀਆਂ PR ਲਈ ਜਾਂ ਕੋਈ ਹੋਰ ਵੀਜ਼ਾ ਜਿਵੇਂ 491 ਜਾਂ 190 ਜਾਂ 198 ਅਪਲਾਈ ਕਰ ਸਕਦੇ?
ਤੁਸੀਂ ਜੋ ਕਹਿ ਰਹੇ ਹੋ ਨਾ ਉਹਨੂੰ ਕੰਕਰੈਂਟ COE ਕਹਿੰਦੇ ਆ, ਉਹਨੂੰ ਕੰਕਰੈਂਟ COE ਕਹਿੰਦੇ ਕਿ ਤੁਸੀਂ ਨਾਲ ਨਾਲ ਦੂਜੀ COE ਲੈ ਲਓ ਤਾਂ ਕਿ ਤੁਸੀਂ ਦੂਜਾ ਕੋਰਸ ਕਰੋ, ਠੀਕ ਹੈ? ਡੂਏਬਲ ਹੈਗਾ, ਠੀਕ ਹੈ, ਲੇਕਿਨ IT ਮੈਨੂੰ ਪਤਾ ਉਹ ਕਿਉਂ ਚੇਂਜ ਕਰਨ ਦੀ ਸੋਚਦੇ ਆ, ਕਿਉਂਕਿ IT ਚ ਪੁਆਇੰਟ ਰਿਕੁਆਇਰਮੈਂਟ ਕਾਫੀ ਹਾਈ ਹੈ। ਹਾਂਜੀ, ਲੇਕਿਨ ਇਸ ਵੀ ਚੀਜ਼ਾਂ ਦਾ ਧਿਆਨ ਰੱਖੋ ਕਿ ਤੁਹਾਨੂੰ ਰਜਿਸਟ੍ਰੇਸ਼ਨ ਵਾਸਤੇ 7 ਈਚ ਚਾਹੀਦੇ ਹੀ ਹੋਣੇ ਆ, ਠੀਕ ਆ? ਸਕਿੱਲ ਅਸੈਸਮੈਂਟ ਵਾਸਤੇ ਤੁਹਾਨੂੰ 7 ਈਚ
ਚਾਹੀਦੇ।
ਹਾਂਜੀ, ਤੇ ਮੈਂ ਇਸ ਲਈ ਕਹਿ ਰਿਹਾ ਕਿ ਥਿੰਕ ਅਬਾਊਟ ਇਟ। ਦੂਜੀ ਗੱਲ ਕਿ ਉਹਨਾਂ ਦਾ ਨਰਸਿੰਗ ਦਾ ਕੋਈ ਬੈਕਗ੍ਰਾਉਂਡ ਹੈਗਾ ਪਹਿਲੋਂ?
ਨਹੀਂ ਜੀ, ਬੈਕਗ੍ਰਾਉਂਡ ਨਰਸਿੰਗ ਦਾ ਨਹੀਂ ਹੈਗਾ
ਜੀ, ਤੇ ਸ਼ਾਇਦ ਉਹਨਾਂ ਨੂੰ COE ਮਿਲਣ ਚ ਵੀ ਪ੍ਰੋਬਲਮ ਹੋਵੇ ਕਿਉਂਕਿ ਉਹਨਾਂ ਦਾ ਨਰਸਿੰਗ ਬੈਕਗ੍ਰਾਉਂਡ ਨਹੀਂ ਆ, ਠੀਕ ਆ? ਤੁਸੀਂ ਕਿਸੇ ਐਜੂਕੇਸ਼ਨ ਏਜੰਟ ਨਾਲ ਸਲਾਹ ਲਿੱਤੀ ਹੈ ਕਿ
ਐਡਮਿਸ਼ਨ? नर्सिंग करके पॉइंट पूरे भी हो सकते है जो 491 भी मिल सकता है इसलिए ट्राई करना चाहते
हैं आईटी का कोर्स कितना कंप्लीट हो रहा है
नवंबर च हो रहा है जी नवंबर एंड ऑफ दिस ईयर
एस नवंबर से ठीक है एक कम और कास्ट कर रहे हैं क्योंकि वो आईटी कर रहे हैं उन्होंने पोस्ट स्टडी वर्किंग वीजा मिलना ही मिलना है बैचलर्स या मास्टर्स कर रहे होने ठीक है
हाँ जी हाँ जी मास्टर
जी उन्होंने फुल वर्क राइट्स स्टडी राइट्स तो होंगे ही होंगे मास्टर्स च अगर वो चेंज करना चाहो तो अपने पोस्ट स्टडी वर्क वीजा से भी चेंज कर सकते कोर्स जरूरी नहीं है कि उन्होंने इस वेले ही करना
चाहिए तो इसलिए की ऑप्शंस होंगी यहां कि पीआर जो हां जी डिप्लोमा ऑफ नर्सिंग कंप्लीट हो गया तो उसके बाद की ऑप्शंस हो सकती हैं उसके लिए
आइडियल ऑप्शन तो यह है कि तुम्हारे को पॉइंट्स हो जितना मैं पहले कह रहा हूं तुम 80 की तैयारी करो कि 80 पॉइंट्स हो मिनिमम ताकि तुम स्टेट नॉमिनेशन मिलने के चांसेस हो ऑलराइट जे उन्हें को उन्हें पॉइंट्स लिया की कैपेबिलिटी हैगी है ता ही नर्सिंग एडमिशन लो
80 पॉइंट 80 च ना पूरे होंगे या 70 च ना
डिपेंड करता है उन्हें कोई पिछला वर्क एक्स है या नहीं हूं आप काफी डिटेल से जा रहे हैं ता मैं कह रहा सी कि बेटर है कि अगर इंडिविजुअल केसेस या मैं मोर है डिस्कस कर लिया अगर आप कॉल डिस्कस करते हैं ठीक है
जी
थोड़ा कोई सवाल डिटेल दे विच है क्योंकि आपा एक सवाल जड़ा वो काफी ज्यादा लंबा कर दे और जो लंबा सवाल हुंदा ते बाकी सारे जड़े इस वेले लाइन दे विच ने हना उना दे भी कुछ छोटे छोटे सवाल जा इनक्वायरीज ने उना नू भी रणबीर होरा ने जवाब देना जी
हां जी थोड़ा फिर भी मैं आंसर देना नॉर्मली 80 से तक हो पूरे पॉइंट्स ठीक है अगर वर्क एक्स या कुछ नहीं आते थोड़े को
ठीक है हां जी
ठीक है
हाँ जी
तो सी मैं अगेन
थैंक यू सर
इंटरेस्टेड इन ना यू मोस्ट वेलकम यू मोस्ट वेलकम
जी अगला सवाल लेने हैं जी कुलविंदर सिंह होरां दा सत श्री अकाल बुला रहे ने ते एक कहंदे जी मैं डिपेंडेंट वीजा ते हां डिपेंडेंट वीजा ते इत्थे कहंदे पेंटिंग कर रहे हां की मेरी स्किल असेसमेंट हो जाएगी
गवर्नमेंट ते अगर तुसी पेंटिंग करदे स्टडी कर रहे हैं सेम फील्ड नहीं कर रहे हैं ठीक है तेरे को सर्टिफिकेट 3 हैगा है तेरे को वर्क एक्स कितना मांगे सर्टिफिकेट 3 दी तनु एग्जेम्पशन मिल जाए वो काफी चीजा मैटर कर दिया ने ताड़ा सिंपल आंसर ये है कि जे तुसी स्टडी नहीं कर रहे तो स्किल असेसमेंट से तनु प्रॉब्लम आऊगी अगर तेरे को इयर्स ऑफ वर्क एक्सपीरियंस नहीं आता ठीक है
जी अगला सवाल गुरिंदर सिंह होरी दोबारा पूछ रहे ने कहंदे प्लीज साडा सवाल कहंदे पूछ दियो स्क्रीन तो सवाल चला गया है गुरिंदर सिंह जी मैं कोशिश कर दी दोबारा साडे तक पहुंचदा तां मैं जरूर शामिल करांगी उस तो बाद अगला सवाल सानू पूछ रहे ने जसविंदर संधु होरी इन्हां ने पूछा आई हैव डन जेआरपी इन मोटर मकैनिक 55 पॉइंट्स इन विक्टोरिया आई प्लान टू मूव एडिलेड व्हाट रिक्वायरमेंट्स ऑफ साउथ ऑस्ट्रेलियन नॉमिनेशन
साउथ ऑस्ट्रेलियन नॉमिनेशन दिस साउथ ऑस्ट्रेलिया मूव होने लिए जेआरपी इन्होंने कर रहा है कह रहे हैं ना
हाँ जी जेआरपी कर लिया जी मोटर मकैनिक दे विच इन्होंने
जेआरपी इन्होंने कर रहे हैं यहाँ पे तो सी साउथ ऑस्ट्रेलियन ग्रेजुएट हो उन्होंने कमिटमेंट शो करो या उसे वर्क करो ता ही तानू नियरली 1 ईयर लिए ता ही तानू स्टेट नॉमिनेशन कोई रियायत मिलोगे तुसी अगर साउथ ऑस्ट्रेलिया सोच रहे हैं तो तस्मेनिया वाल भी थोड़ा ध्यान दो राइट स्टेट नॉमिनेशन वास्ते राइट अंडर वाटर मकैनिक तुहाडे पॉइंट अगर 55 आपणे बन रहे हैं तो देखा जाए तो इन्हें हाई नहीं है और राइट इन्हें लो भी नहीं है मतलब ओके रेंज से हाँ तुसी तस्मेनिया बारे भी प्लीज एक बार सोचो अगर तो दूजा आपने प्लीज अगर हो सके तो पॉइंट्स बदौन बारे सोचो
जी गुरिंदर सिंह होरां दा सवाल आ गया जी स्क्रीन ते मैं शामिल कर लवां कॉलर बाद विच लै लैने आ कहंदे सर नाटी डन आ नाटी दे नाल 85 पॉइंट्स ने अकाउंटिंग मेरी वाइफ दी है नेक्स्ट ईयर अप्रैल च कहंदे फाइल ਲਾਉਣੀ ਆ ਅਸੀਂ 190 ਸਵਾਲ ਇਹਨਾਂ ਦਾ ਜੀ ਫੇਰ ਚਲਾ ਗਿਆ ਸਕਰੀਨ ਤੋਂ ਮਾਫੀ ਚਾਹਾਂਗੀ ਕਾਲਰ ਸ਼ਾਮਲ ਕਰਦੇ ਹਾਂ ਸਵਾਲ ਦੁਬਾਰਾ ਆਉਂਦਾ ਤਾਂ ਜ਼ਰੂਰ ਸ਼ਾਮਲ ਕਰਦੇ ਹਾਂ ਜੀ ਕਾਲਰ ਸਾਡੇ ਨਾਲ ਜੁੜੇ ਨੇ 468 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਮੈਮ ਤੇਜਿੰਦਰ ਬੋਲ ਰਹੇ ਜੀ ਬ੍ਰਿਸਬੇਨ ਤੋਂ
ਹਾਂਜੀ ਤੇਜਿੰਦਰ ਜੀ
ਹਾਂਜੀ ਕੁਐਸਚਨ ਹੈ ਕਿ ਮੇਰੇ ਪਾਸਪੋਰਟ ਤੇ ਮੇਰੇ ਮਦਰ ਦਾ ਨੇਮ ਥੋੜੀ ਮਿਸਟੇਕ ਹੈ ਤੇ ਯਾਨੀ ਕਿ ਗੁਰਮੀਤ ਕੌਰ MWT ਆ ਤੇ ਮੇਰੀ ਮਦਰ ਦੇ ਪਾਸਪੋਰਟ ਤੇ MIT ਆ ਗੁਰਮੀਤ ਕੌਰ
ਜੀ
ਸਰ ਮੈਂ ਮਦਰ ਦਾ ਵਿਜ਼ਟਰ ਵੀਜ਼ਾ ਲਗਾਉਣਾ ਪਹਿਲਾਂ ਦੁਬਾਰਾ ਸਹੀ ਕਰਾਂ ਕਿ ਇਸ ਤਰ੍ਹਾਂ ਲਗਾ ਸਕਦਾ
ਦੇਖੋ ਜਿਹੜਾ ਸਿੰਪਲ ਆਨਸਰ ਹੈ ਇਸਦਾ ਕਿ ਤੁਸੀਂ ਜਿਹੜਾ ਵਾ ਉਹਨਾਂ ਨੂੰ ਸਹੀ ਕਰਾ ਕੇ ਲਾਓ ਆਲਰਾਈਟ ਦੂਜਾ ਅਗਰ ਉਹ ਅੱਜ ਦੀ ਡੇਟ ਚ ਆਪਾਂ ਨੂੰ ਪਤਾ ਹਾਲਾਤ ਕੀ ਨੇ ਟੂਰਿਸਟ ਵੀਜ਼ਾ ਅਗਰ ਤੁਸੀਂ ਉਹਨਾਂ ਦਾ ਇੰਡੀਆ ਤੋਂ ਲਾ ਰਹੇ ਹਾਂ ਠੀਕ ਆ ਤਾਂ ਐਟਲੀਸਟ 6 ਮਹੀਨੇ ਤੱਕ ਤਾਂ ਜੋ ਸਾਰਿਆਂ ਦਾ ਕਹਿਣਾ ਹੈ 6-8 ਮਹੀਨੇ ਤੱਕ ਤਾਂ ਉੱਥੇ ਆ ਨਹੀਂ ਸਕਦੇ ਰਾਈਟ ਠੀਕ ਹੈ ਤੇ ਜੇ ਤੁਸੀਂ ਠੀਕ ਕਰਾ ਕੇ ਲਾਓ ਤਾਂ ਬੈਟਰ ਜੇ ਨਹੀਂ ਆ ਜੇ ਤੁਹਾਨੂੰ ਬਹੁਤ ਪ੍ਰੋਬਲਮ ਆ ਰਹੀ ਆ ਉਹਨੂੰ ਐਡਿਟ ਕਰਾਉਣ ਚ ਵੈਸੇ ਆਉਣੀ ਨੀ ਚਾਹੀਦੀ ਤੇ ਤੁਸੀਂ ਨਾਲ ਇੱਕ ਐਫੀਡੇਵਿਟ ਲਾਓ ਜਾਂ ਉਹ ਨਾਲ ਇੱਕ ਐਫੀਡੇਵਿਟ ਲਾਉਣ ਕਿ ਮੇਰਾ ਨਾਂ ਪਾਸਪੋਰਟ ਚ ਆਵਾ ਪਰ ਮੈਨੂੰ ਆਹ ਵਾਲੇ ਨਾਂ ਤੋਂ ਵੀ ਸੱਦਿਆ ਜਾਂਦਾ ਠੀਕ ਹੈ ਅਗਰ ਤੁਸੀਂ ਐਫੀਡੇਵਿਟ ਲਾ ਦਿੰਦੇ ਆ ਨੋਰਮਲੀ ਉਹ ਐਕਸੈਪਟੇਬਲ ਹੁੰਦਾ ਪਰ ਜੇ ਨਹੀਂ ਹੋ ਸਕਦਾ ਤੇ ਇੱਕ ਐਫੀਡੇਵਿਟ ਨਾਲ ਪਲੀਜ਼ ਜ਼ਰੂਰ ਲਾਓ
ਕਾਲ ਉਹਨਾਂ ਦੀ ਕੱਟੀ ਗਈ ਆ ਗੁਰਿੰਦਰ ਸਿੰਘ ਹੋਰਾਂ ਦਾ ਸਵਾਲ ਅੱਗੇ ਸ਼ਾਮਲ ਕਰਦੇ ਆ ਕਹਿੰਦੇ 190 ਦੀ ਸਾਊਥ ਆਸਟ੍ਰੇਲੀਆ ਗ੍ਰੈਜੂਏਸ਼ਨ ਆ ਅਸੀਂ ਜੋਬ ਨਾਲ 90 ਪੁਆਇੰਟਸ ਹੋ ਜਾਣਗੇ ਤੇ ਕਿੰਨਾ ਕੁ ਟਾਈਮ ਕਹਿੰਦੇ ਲੱਗਦਾ ਇਨਵੀਟੇਸ਼ਨ ਆਉਣ ਚ ਪਲੀਜ਼ ਦੱਸਿਓ ਜੀ
ਹਾਂਜੀ ਦੇਖੋ 190 ਪੁਆਇੰਟਸ ਵਿਚ ਇਜ ਓਕੇ ਫਾਰ ਸਟੇਟ ਨੋਮੀਨੇਸ਼ਨ ਠੀਕ ਹੈ ਤੁਹਾਨੂੰ ਪਤਾ 189 ਚ ਕਿੰਨੇ ਪੁਆਇੰਟਸ ਚਾਹੀਦੇ ਆ ਇਹਨੂੰ ਨੀਅਰਲੀ 100 ਤੱਕ ਪਹੁੰਚ ਗਿਆ ਅਕਾਊਂਟ ਬਟ ਸਾਡੇ ਚਾਂਸਿਸ ਕਿਉਂਕਿ ਤੁਸੀਂ 90 ਦਾ ਸਾਊਥ ਆਸਟ੍ਰੇਲੀਅਨ ਗ੍ਰੈਜੂਏਟ ਆ ਸਾਡੇ ਚਾਂਸਿਸ ਸਾਰੀਆਂ ਇਨਵੀਟੇਸ਼ਨ ਆਉਣ ਦੇ ਜਿਹੜੇ ਚਾਂਸ ਤੁਸੀਂ ਕਹਿ ਰਹੇ ਆ ਥੋੜਾ ਟਫ ਹੋਊਗਾ ਦੱਸਣਾ ਲੇਕਿਨ ਜੋ ਕਰੰਟ ਸਿਨੈਰੀਓ ਚੱਲ ਰਿਹਾ ਅਰਾਊਂਡ 3-6 ਮੰਥਸ ਚ ਤੁਹਾਨੂੰ ਇਨਵਾਈਟ ਹੋਣ ਦੇ ਚਾਂਸਿਸ ਹੈਗੇ ਆ
ਠੀਕ ਅਗਲਾ ਸਵਾਲ ਕ੍ਰਾਂਤੀਵੀਰ ਕੌਰ ਹੋਰਾਂ ਦਾ ਸ਼ਾਮਲ ਕਰਦੇ ਆ ਕਹਿੰਦੇ ਸਰ ਆਈ ਐਮ ਸੈਕਸ਼ਨ 48 ਬੈਲਡ EOI ਲੌਜ਼ਡ ਫਾਰ ਸ਼ੈਫ ਸਾਊਥ ਆਸਟ੍ਰੇਲੀਆ ਔਨ 22nd ਫੈਬਰੀ ਬਟ ਕਰੰਟਲੀ ਫਾਈਲ ਔਨ ਹੋਲਡ ਕੈਨ ਵੀ ਐਕਸਪੈਕਟ ਨੋਮੀਨੇਸ਼ਨ ਇਨ ਜੁਲਾਈ
ਤੁਹਾਡੀ ਨੋਮੀਨੇਸ਼ਨ ਨਾ ਆਵੇ ਤੇ ਤੁਹਾਡੇ ਲਈ ਅੱਜ ਦੀ ਡੇਟ ਚ ਬੈਟਰ ਆ ਸੋਰੀ ਮੈਂ ਸੋਰੀ ਇਹਨੂੰ ਮੈਂ ਰੀਫਰੇਸ ਕਰੂੰਗਾ ਕਿਉਂਕਿ ਸੈਕਸ਼ਨ 48 ਬਾਰ ਜੋ ਕਿ ਮੈਂ ਹੁਣੇ ਗੱਲ ਕੀਤੀ ਤੁਸੀਂ ਕੰਟਰੀ ਆਊਟ ਨਹੀਂ ਕਰ ਸਕਦੇ ਠੀਕ ਹੈ ਤੁਹਾਨੂੰ ਜਿੰਨਾ ਲੌਂਗਰ ਜਿੰਨਾ ਵੱਧ ਟਾਈਮ ਲੱਗੇ ਤੁਹਾਡੀ ਨੋਮੀਨੇਸ਼ਨ ਆਉਣ ਚ ਓਨਾ ਬੈਟਰ ਆ ਕਿਉਂਕਿ ਤਦ ਤੱਕ ਮੇ ਵੀ ਹਾਲਾਤ ਠੀਕ ਹੋ ਜਾਣ ਤੇ ਤੁਹਾਨੂੰ ਇੱਕ ਦੋ ਕੰਟਰੀਜ਼ ਦੇ ਆਪਸ਼ਨ ਹੋਣ ਜਿੱਥੇ ਆਪਾਂ ਟਰੈਵਲ ਕਰ ਸਕਦੇ ਹਾਂ ਜਿੱਦਾਂ ਇੰਡੋਨੇਸ਼ੀਆ ਵਾ ਬਾਲੀ ਓਪਨ ਹੋ ਜਾਵੇ ਵੈਸੇ ਚਾਂਸਿਸ ਉਹਦੇ ਵੀ ਜੁਲਾਈ ਤੱਕ ਨਹੀਂ ਆ ਬਟ 20 ਫਰਵਰੀ ਨੂੰ ਅਗਰ ਤੁਸੀਂ ਲਾਂਚ ਕੀਤਾ ਹੈ ਤੇ ਇੰਨਾ ਜ਼ਿਆਦਾ ਟਾਈਮ ਨਹੀਂ ਹੋਇਆ ਤੁਹਾਨੂੰ ਆਲ ਰਾਈਟ ਦੂਜੀ ਗੱਲ ਅਗਰ ਸੈਕਸ਼ਨ 48 ਬਾਹਰ ਹੈ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਤੁਹਾਨੂੰ ਐਪਲੀਕੇਸ਼ਨ ਜਿਹੜੀ ਆ ਯੂ ਨੋ ਅਗਰ ਆਫਸ਼ੋਰ ਜਾ ਕੇ ਪਾਉਣੀ ਆ ਤੇ ਬੈਟਰ ਹੈ ਕਿ ਉਹ ਫਾਈਲ ਪ੍ਰੋਸੈਸਿੰਗ ਰਵੇ ਤਾਂ ਕਿ ਥੋੜਾ ਟਾਈਮ ਲੱਗਦਾ ਕਿਤੇ ਪੋਜੀਸ਼ਨ ਤੁਹਾਡੀ ਬੈਟਰ ਹੋਵੇ ਆਈ ਹੋਪ ਤੁਸੀਂ ਸਮਝ ਰਹੇ ਹਾਂ ਮੈਂ ਜੋ ਕਹਿ ਰਿਹਾ ਮੈਂ ਨੈਗੇਟਿਵ ਨਹੀਂ ਕਹਿ ਰਿਹਾ ਮੈਂ ਤੁਹਾਡੇ ਲਈ ਪੋਜ਼ਿਟਿਵ ਹੀ ਕਹਿ ਰਿਹਾ ਐਕਚੁਅਲੀ
ਜੀ ਸੋ ਕ੍ਰਾਂਤੀਵੀਰ ਜੀ ਧਿਆਨ ਦਿਓ ਇਸ ਗੱਲ ਵੱਲ ਵੀ ਔਰ ਅਗਲਾ ਸਵਾਲ ਜੈਸੀ ਜੈਸੀ ਹੋਰਾਂ ਦਾ ਸ਼ਾਮਲ ਕਰਦੇ ਹਾਂ ਆਈ ਗੋਟ 491 ਵੀਜ਼ਾ ਫਰੋਮ ਤਸਮੈਨੀਆ ਨਾਓ ਕੈਨ ਆਈ ਮੂਵ ਟੂ ਵਿਕਟੋਰੀਆ ਰੀਜਨਲ
ਰੈਗੂਲੇਸ਼ਨ ਜੋ ਕਹਿੰਦੇ ਨੇ ਠੀਕ ਹੈ ਉਹ ਇਹ ਕਹਿੰਦੇ ਆ ਕਿ ਅਗਰ ਤੁਸੀਂ 491 ਵੀਜ਼ਾ ਹੋਲਡਰ ਆ ਤੇ ਤੁਸੀਂ ਕਿਸੇ ਵੀ ਰੀਜਨਲ ਆਸਟ੍ਰੇਲੀਆ ਤੁਸੀਂ ਰਹਿ ਸਕਦੇ ਆ ਆਸਟ੍ਰੇਲੀਆ ਵਿਚ ਠੀਕ ਹੈ ਹਾਲਾਂਕਿ ਅਗਰ ਬਹੁਤ ਬਹੁਤ ਜ਼ਰੂਰੀ ਨਹੀਂ ਆ ਠੀਕ ਆ ਤਾਂ ਤੁਸੀਂ ਅਗਰ ਆਪਣੀ ਪਲੇਸ ਨੂੰ ਸਟਿਕ ਕਰੋਗੇ ਤੇ ਤੁਹਾਨੂੰ ਜਿਹੜੀ ਤੁਸੀਂ ਮੇਨ ਐਪਲੀਕੇਸ਼ਨ ਪਾਓਗੇ PR ਦੀ ਕੁਛ ਜ਼ਿਆਦਾ ਸਵਾਲ ਨਹੀਂ ਪੁੱਛੇ ਜਾਣਗੇ ਠੀਕ ਹੈ ਕੁਸ਼ਚਨ ਇਹਦਾ ਵਾ ਹਾਂ ਤੁਸੀਂ ਮੂਵ ਹੋ ਸਕਦੇ ਆ ਕੋਸ਼ਿਸ਼ ਕਰੋ ਅਗਰ ਬਹੁਤ ਲੋੜ ਨਹੀਂ ਆ ਤੇ ਤੁਸੀਂ ਸੇਮ ਏਰੀਆ ਨੂੰ ਸਟਿਕ ਕਰੋ ਕਿਉਂਕਿ ਜਦੋਂ ਆਪਾਂ ਕਿਸੇ ਜਗ੍ਹਾ ਦੀ ਸਟੇਟ ਨੋਮੀਨੇਸ਼ਨ ਪਾਉਂਦੇ ਹਾਂ ਨਾ, ਸਟੇਟ ਆਪਾਂ ਨੂੰ ਇਹ ਉਮੀਦ ਨਾਲ ਆਪਾਂ ਨੂੰ ਨੋਮੀਨੇਸ਼ਨ ਦਿੰਦਾ ਕਿ ਤੁਸੀਂ ਉਹ ਸਟੇਟ ਦੀ ਇਕੋਨਮੀ ਨੂੰ ਕੰਟਰੀਬਿਊਟ ਕਰੋਗੇ, ਉੱਥੇ ਰਹਿ ਕੇ ਜਿਹੜੀ ਕਾਮਿਆਂ ਦੀ ਘਾਟ ਆ, ਜਿਹੜੀ ਸਕਿੱਲ ਦੀ ਘਾਟ ਆ, ਉਹਨੂੰ ਪੂਰਾ ਕਰੋਗੇ, ਠੀਕ ਹੈ? ਤੇ ਬੈਟਰ ਆ ਕਿ ਤੁਸੀਂ ਉੱਥੇ ਸਟਿਕ ਰਹੋ, ਅਗਰ ਹਾਲਾਂਕਿ ਮੈਨੂੰ ਤੁਹਾਡੇ ਸਰਕਮਸਟੈਂਸਿਸ ਨਹੀਂ ਪਤਾ, ਅਗਰ ਉੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਰਿਹਾ ਤੇ ਓਬਵੀਅਸ ਆ ਕਿ ਤੁਸੀਂ ਅੱਜ ਦੀ ਡੇਟ ਤੇ ਵੈਸੇ ਵੀ ਸਟੇਟਸ ਲੌਕਡਾਊਨ ਦੇ ਨੇ, ਥੋੜਾ ਟਾਈਮ ਜਿੱਦਾਂ ਵੈਸੇ ਵੀ ਵੇਟ ਕਰਨੀ ਪੈਣੀ।
ਜੀ ਅੱਗੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਰਵਿੰਦਰ ਸਿੰਘ ਧਨੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਜੀ ਇਮੀਗ੍ਰੈਂਟ ਏਜੰਟ ਬਹੁਤ ਨੇ ਆਸਟ੍ਰੇਲੀਆ ਚ, ਪਰ ਰਣਬੀਰ ਸਿੰਘ ਵਰਗੇ ਬੰਦੇ ਹੈ ਨੀ, ਤੁਸੀਂ ਜਦੋਂ ਮਰਜ਼ੀ ਕਾਲ ਕਰ ਲੋ, ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲਦਾ। ਜਿੰਨੇ ਵੀ ਵੀਰ ਭਰਾ ਸੁਣ ਰਹੇ ਨੇ ਕਹਿੰਦੇ ਇਨ੍ਹਾਂ ਦੀ ਸਰਵਿਸ ਜ਼ਰੂਰ ਲੈਣੀ ਚਾਹੀਦੀ ਹੈ। ਕਿਆ ਬਾਤ ਹੈ ਜੀ। ਜੀ ਰਣਬੀਰ ਜੀ
ਦੇਖੋ ਤੁਸੀਂ ਇੰਨਾ ਮਾਣ ਦਿੰਦੇ, ਜੇ ਮੈਂ ਤੁਹਾਨੂੰ ਦੱਸਾਂ ਮੇਰੀ ਐਕਚੁਅਲ ਫੀਸ ਆਹੀ ਆ, ਠੀਕ ਹੈ? ਮੈਂ ਮਤਲਬ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਹ ਕਮੈਂਟ ਲਿਖਿਆ, ਮੈਨੂੰ ਅੱਲਾ ਸ਼ੇਰੀ ਮਿਲਦੀ ਆ, ਮੇਰੀ ਮੋਟੀਵੇਸ਼ਨ ਆ ਕਿ ਜੇ ਕਿਸੇ ਦੀ ਹੈਲਪ ਕਰ ਸਕੀਏ, ਠੀਕ ਆ, ਤੇ ਅਗਰ ਉਹਦਾ ਕੋਈ ਪੋਜ਼ਿਟਿਵ ਉਹਨੂੰ ਉਹਦਾ ਇਫੈਕਟ ਹੋਵੇ, ਤੇ ਇਸ ਵੇ ਨਾਲ ਤੁਸੀਂ ਕਿਸੇ ਦੀ ਲਾਈਫ ਨੂੰ ਇਫੈਕਟ ਕਰ ਰਹੇ, ਠੀਕ ਹੈ? ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੱਲਾ ਸ਼ੇਰੀ ਲਈ, ਠੀਕ ਆ, ਇਹ ਮੇਰੀ ਮੋਟੀਵੇਸ਼ਨ, ਮੇਰੇ ਹੌਸਲੇ ਨੂੰ ਹੋਰ ਵਧਾਇਆ ਤੁਸੀਂ, ਸੋ ਥੈਂਕ ਯੂ ਸੋ ਮਚ ਫੋਰ ਦਿਸ। ਬਾਕੀ ਮੈਂ ਬਾਰ ਬਾਰ ਅਗਰ ਇਸ ਪ੍ਰੋਗਰਾਮ ਤੇ ਕਹਿਣਾ ਕਿ ਮੈਨੂੰ ਕਾਲ ਕਰ ਲਓ, ਉਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਸੋਰੀ ਕਿ ਮੈਂ ਕਲਾਇੰਟਸ ਸਰਚ ਕਰ ਰਿਹਾ, ਉਹਦਾ ਮਤਲਬ ਇਹ ਹੈ ਕਿ ਓਬਲੀਗੇਸ਼ਨ ਫ੍ਰੀ, ਤੁਹਾਨੂੰ ਫ੍ਰੀ ਕੰਸਲਟੇਸ਼ਨ ਮਿਲੂਗੀ, ਬਾਕੀ ਤੁਹਾਡੀ ਮਰਜ਼ੀ ਆ ਕਿ ਤੁਸੀਂ ਯੂਨੋ ਓਬਵੀਅਸਲੀ ਕੈਸ਼ ਪ੍ਰੋਸੀਡ ਕਰਨਾ ਜਾਂ ਨਹੀਂ ਕਰਨਾ। ਸੋ ਵਾਂਸ ਅਗੇਨ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ
ਜੀ। ਸੋ ਧੰਨਵਾਦ, ਵੈਸੇ ਤੁਹਾਡਾ ਵੀ ਕਰਨਾ ਬਣਦਾ ਕਿਉਂਕਿ ਆਪਣਾ ਕੀਮਤੀ ਸਮਾਂ ਤੁਸੀਂ ਕੱਢਦੇ ਹੋ, ਔਰ ਜਿਵੇਂ ਗੱਲ ਫੋਨ ਕਾਲ ਦੀ ਆ ਜਾਂਦੀ ਹੈ ਤੇ ਅੱਜ ਕੱਲ ਵੈਸੇ ਲੋਕ ਜਿਹੜੇ ਆ ਉਹ ਅਵੋਇਡ ਕਰਦੇ ਹੁੰਦੇ ਆ ਵੀ ਕਿਤੇ ਕਾਲ ਨਾ ਕਿਸੇ ਦੀ ਆ ਜਾਏ, ਹੈਨਾ, ਪਰ ਤੁਸੀਂ ਬੜੀ ਖੁਸ਼ੀ ਦੇ ਨਾਲ ਉਹ ਵੀ ਬਿਨਾਂ ਕਿਸੇ ਫੀਸ ਤੋਂ ਕਾਲ ਲੈਂਦੇ ਹੋ, ਸੋ ਇਹਦੇ ਲਈ ਤੁਹਾਨੂੰ ਵਧਾਈ ਵੀ ਦੇਣੀ ਬਣਦੀ ਹੈ। ਸਾਡੇ ਨਾਲ ਕਾਲਰ ਬਣੇ ਹੋਏ ਨੇ ਰਣਬੀਰ ਸਿੰਘ ਜੀ, ਇਸ ਵੇਲੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ 399 ਤੋਂ। ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ, ਕੀ ਸਵਾਲ ਹੈ, ਕੌਣ ਕੌਣ ਬੋਲ ਰਹੇ ਹੋ?
ਹਾਂਜੀ, ਮੇਰਾ ਨਾਮ ਸੁਰਿੰਦਰ
ਜੀ,
ਤੇ ਮੈਂ ਤੇ ਮੇਰੀ ਵਾਈਫ ਇਸ ਟਾਈਮ ਤਸਮਾਨੀਆ ਚ ਰਹਿ ਰਹੇ ਹਾਂ, ਡੈਵਨਪੋਰਟ ਏਰੀਆ, ਫਰੋਮ ਲਾਸਟ 4 ਮੰਥ, ਤੇ ਅਸੀਂ ਇੱਥੇ ਜੋਬ ਕਰ ਰਹੇ ਹਾਂ ਦੋਨੋਂ, ਤੇ ਮੈਂ ਤੇ ਫੂਡ ਇੰਡਸਟਰੀ ਚ ਹਾਂ ਜੀ ਪਿਛਲੇ 4 ਮੰਥਸ, ਤੇ ਮੇਰੀ ਵਾਈਫ ਵੀ ਫੂਡ ਇੰਡਸਟਰੀ ਚ ਹੈ, ਬਟ ਉਹ ਨਾਲ ਨਾਲ ਏਜ ਕੇਅਰ ਚ ਵੀ ਜੋਬ ਕਰ ਰਹੇ ਹਾਂ, ਉਹਨਾਂ ਕੋਲ ਸਰਟੀਫਿਕੇਟ 3 ਵੀ ਹੈ, ਤੇ ਬੈਕ ਅਸੀਂ ਅਕਾਊਂਟਿੰਗ ਕੀਤੀ ਹੈ ਵਾਈਫ ਨੇ ਫਰੋਮ ਬ੍ਰਿਸਬੇਨ, ਤੇ ਪੀ ਟੀ 7 8 ਨਾਤੀ ਪ੍ਰੋਫੈਸ਼ਨਲੀ ਹੈ, ਸਭ ਕੁਛ ਡਨ ਹੈ, ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਫਟਰ 6 ਮੰਥਸ ਤੇ ਸਾਡੇ 4-in-1 ਦੇ ਕਿੰਨੇ ਕੁ ਚਾਂਸਿਸ ਹੈ?
ਨਹੀਂ ਹਾਂ ਜੀ ਹੈਗੇ ਨੇ, ਤੁਸੀਂ ਆਪਣੀ ਪੁਆਇੰਟਸ ਅਸੈਸਮੈਂਟ ਕੀਤੀ ਆ ਕਿ ਨਹੀਂ ਹਲੇ?
ਹਾਂਜੀ ਹਾਂਜੀ ਕੀਤੀ ਹੋਈ ਹੈ ਜੀ।
ਹਾਂਜੀ ਕਿੰਨੇ ਪੁਆਇੰਟਸ ਬਣ ਰਹੇ ਤੁਹਾਡੇ?
70 ਪੁਆਇੰਟ ਹੈ ਜੀ ਇਸ ਟਾਈਮ।
ਮੈਂ ਬਾਰ ਬਾਰ ਕਹਿੰਦਾ ਰਿਹਾ ਤਸਮੇਨੀਆ ਅੱਜ ਦੀ ਡੇਟ ਚ, ਚਲੋ ਵਿਕਟੋਰੀਆ ਨੂੰ ਕਾਫੀ ਆਪਣੀ ਲਿਸਟ ਨੂੰ ਬ੍ਰੋਡਨ ਕੀਤਾ, ਬਟ ਤਸਮੇਨੀਆ ਚ ਜਿਹੜੇ ਤਸਮੇਨੀਆ ਦੇ ਟੈਂਪਰੇਰੀ ਵਸੀਕ ਨੇ ਜਿਹੜੇ ਇੱਥੇ ਪੜ੍ਹਾਈ ਕਰ ਰਹੇ ਨੇ ਤੇ ਜਾਂ ਕੰਮ ਕਰ ਰਹੇ ਨੇ, ਠੀਕ ਹੈ, ਉਹਨਾਂ ਦੇ ਚਾਂਸਿਸ ਬਹੁਤ ਬ੍ਰਾਈਟ ਨੇ ਜਿਹੜੇ ਤੁਹਾਡੀ ਪੋਜੀਸ਼ਨ ਚ ਨੇ, ਠੀਕ ਹੈ, ਤੇ ਆਉਣ ਦੇ ਚਾਂਸਿਸ ਕਾਫੀ ਹਾਈ ਨੇ ਸਰ।
ਸੋਰੀ
ਫਿਰ ਤੋਂ
ਪਲੀਜ਼
ਤੁਹਾਡੀ ਆਵਾਜ਼।
ਹੈਲੋ
ਹਾਂਜੀ
ਹਾਂਜੀ ਹਾਂਜੀ ਮੈਂ ਕਹਿਣਾ ਸੀ ਕਿ ਵਾਈਫ ਦੀ ਇੱਕ ਜੋਬ ਨਹੀਂ ਹੈ, ਦੋ ਜੋਬਸ ਹੈ, ਦੋ ਜੋਬਸ ਨਾਲ ਕਿ ਜੋ ਰਿਕੁਆਇਰਮੈਂਟ ਹੈ 35 ਆਵਰਸ ਪਰ ਵੀਕ ਉਹ ਪੂਰੀ ਹੋ ਰਹੀ ਹੈ, ਇਹ ਤਾਂ ਕੋਈ ਇਸ਼ੂ ਤਾਂ ਨਹੀਂ ਹੈ?
ਨਹੀਂ ਨਹੀਂ ਕੋਈ ਇਸ਼ੂ ਨਹੀਂ ਹੈ।
ਆਲਰਾਈਟ ਠੀਕ ਹੈ ਸਰ, ਥੈਂਕ ਯੂ ਸੋ ਮਚ,
ਧੰਨਵਾਦ ਜੀ, ਧੰਨਵਾਦ,
ਯੂ ਵੈਲਕਮ, ਬੈਸਟ ਆਫ ਲੱਕ,
ਥੈਂਕ ਯੂ।
ਜੀ ਐਸ ਔਲਖ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਆ। ਰਣਵੀਰ ਜੀ ਇਹ ਪੁੱਛ ਰਹੇ ਨੇ, ਕਹਿੰਦੇ ਫਿਊਚਰ ਆਫ ਮੋਟਰ ਮਕੈਨਿਕ ਇਨ ਆਸਟ੍ਰੇਲੀਆ, ਦੱਸਿਓ ਜੀ।
ਹਾਂਜੀ ਅਗੇਨ ਫਿਊਚਰ ਆਫ ਮੋਟਰ ਮਕੈਨਿਕ ਦੋਵੇਂ ਪੱਖੋਂ ਬਹੁਤ ਬ੍ਰਾਈਟ ਹੈ, ਠੀਕ ਹੈ। ਐਜ਼ ਅ ਆਕੂਪੇਸ਼ਨ ਤੁਹਾਨੂੰ ਵੀ ਪਤਾ ਮੋਟਰ ਮਕੈਨਿਕਸ ਕਾਫੀ ਡਿਮਾਂਡ ਚ ਨੇ, ਕਾਫੀ ਪ੍ਰੋਫੈਸ਼ਨ ਜਿਹੜਾ ਇਹ ਲਾਈਕ ਅਪਰ ਲੈਵਲ ਪ੍ਰੋਫੈਸ਼ਨ ਚ ਹੁੰਦਾ ਹੈ ਇਨ ਟਰਮਸ ਆਫ ਕਹਿ ਲੋ ਆਮਦਨੀ ਵੱਲੋਂ ਵੀ, ਠੀਕ ਆ, ਤੇ ਕਾਫੀ ਡਿਮਾਂਡ ਆ। ਦੂਜੀ ਗੱਲ ਜਿਹੜਾ ਤੁਸੀਂ ਤੁਹਾਡਾ ਮੇਨ ਸਵਾਲ ਮੈਨੂੰ ਪਤਾ ਮਾਈਗ੍ਰੇਸ਼ਨ ਪੱਖੋਂ ਆ, ਮੋਟਰ ਮਕੈਨਿਕਸ ਅਗਰ ਅੱਜ ਦੀ ਡੇਟ ਚ 7 ਈਚ ਲੈਣ ਦੀ ਕਪੈਸਿਟੀ ਰੱਖਦੇ ਨੇ, ਠੀਕ ਆ, ਤੇ ਆਪਣੀ ਫੀਲਡ ਚ ਕੰਮ ਕਰ ਰਹੇ ਨੇ, ਤੇ ਆਪਸ਼ਨ ਕਈ ਨੇ ਤੁਹਾਡੇ ਕੋਲ ਅੱਜ ਦੀ ਡੇਟ ਚ, ਠੀਕ ਹੈ। ਭਾਵੇਂ ਉਹ 491 ਹੋਵੇ ਜਾਂ 190 ਹੋਵੇ, ਜੇ ਤੁਸੀਂ ਆਪਣੀ ਕੋਈ ਵੀ ਟ੍ਰੇਡ ਹੋਵੇ, ਵੈਸੇ ਜੇ ਤੁਸੀਂ ਆਪਣੀ ਆਕੂਪੇਸ਼ਨ ਚ ਕੰਮ ਕਰ ਰਹੇ ਹੋ, ਤੁਹਾਡੇ ਕੋਲ 7 ਈਚ ਦੀ ਕਪੈਸਿਟੀ ਹੈਗੀ ਆ, ਬਹੁਤ ਵਧੀਆ ਹੋਵੇ। ਜੇ ਤੁਹਾਡੇ ਕੋਲ 8 ਈਚ ਦੀ ਕਪੈਸਿਟੀ ਹੈਗੀ ਆ, ਤੇ ਤੁਹਾਡੇ ਮਾਈਗ੍ਰੇਸ਼ਨ ਪੱਖੋਂ ਤੁਹਾਡੇ ਚਾਂਸਿਸ ਕਾਫੀ ਆਏ ਨੇ
ਜੀ। ਸਮਾਂ ਸਾਡੇ ਕੋਲ ਬਹੁਤ ਥੋੜਾ ਬਚਿਆ ਔਰ ਸਵਾਲ ਸਾਡੇ ਕੋਲ ਅਜੇ ਵੀ ਕਾਫੀ ਪਏ ਆ। ਈਮੇਲ ਦੇ ਰਾਹੀਂ ਕੁਝ ਦੋਸਤ ਬਣੇ ਨੇ, ਪ੍ਰਵਿੰਦਰ ਸਿੰਘ ਪੁੱਛ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਆ ਰਾਣੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਵੈਨ ਇਜ਼ ਐਕਸਪੈਕਟਿਡ ਟੂ ਲਿਫਟ ਟ੍ਰੈਵਲ ਬੈਨ ਔਨ ਵਿਜ਼ਟਰ ਵੀਜ਼ਾ ਫਾਰ ਇੰਡੀਆ? ਸਰ ਕਹਿੰਦੇ ਮਾਈ ਵਿਜ਼ਟਰ ਵੀਜ਼ਾ ਵਿਲ ਐਕਸਪਾਇਰ ਔਨ 5th July 2020, ਕੈਨ ਆਈ ਐਕਸਟੈਂਡ ਵੀਜ਼ਾ ਬਿਕੋਜ਼ ਆਫ COVID-19?
100% ਯੂ ਕੈਨ ਐਕਸਟੈਂਡ ਇਟ। ਦੂਜਾ ਜਿਹੜਾ ਤੁਹਾਡਾ ਕੁਐਸਚਨ ਆ, ਦੇਖੋ ਇਹਦੇ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਜਿਹੜੀ ਆ ਉਹ ਹਲੇ ਉਹਨਾਂ ਨੇ ਪਹਿਲੋਂ ਹੀ ਕਹਿਤਾ ਹੈ ਕਿ ਜਿਹੜਾ ਇੰਟਰਨੈਸ਼ਨਲ ਟ੍ਰੈਵਲ ਆ ਉਹ ਐਟਲੀਸਟ ਬਾਈ ਐਂਡ ਆਫ 2020 ਜਾਂ ਅਰਲੀ 2021 ਤੱਕ ਆਪਾਂ ਨਹੀਂ ਸੋਚ ਰਹੇ ਹਾਂ ਓਪਨ ਕਰਨ ਦੀ, ਠੀਕ ਹੈ। ਦੂਜਾ ਜਿਹੜਾ ਤੁਹਾਡਾ ਮੇਨ ਸਵਾਲ ਹੈ ਕਿ ਮੈਂ ਆਪਣਾ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਜਿਹੜਾ ਐਕਸਟੈਂਡ ਕਰਾ ਸਕਦਾ ਕਿ ਨਹੀਂ, ਅੱਜ ਦੀ ਡੇਟ ਚ ਆਲਮੋਸਟ ਸਾਰੇ ਕਹਿ ਲੋ ਜਿਹੜੇ ਟੈਂਪਰਰੀ ਵੀਜ਼ਾ ਤੇ ਆਏ ਨੇ, ਟੂਰਿਸਟ ਆਏ ਨੇ, ਉਹ ਵੀਜ਼ਾ ਐਕਸਟੈਂਡ ਕਰਾ ਰਹੇ ਨੇ। ਇੱਕ ਚੀਜ਼ ਦੇਖ ਲਿਓ ਕਿ ਤੁਹਾਡੇ ਨੋ ਫਰਦਰ ਸਟੇ ਕੰਡੀਸ਼ਨ ਨਾ ਲੱਗੀ ਹੋਵੇ, ਜੇ ਲੱਗੀ ਆ ਤੇ ਉਹਦੀ ਵੀ ਰਿਆਇਤ ਮਿਲਣ ਦੇ ਚਾਂਸਿਸ ਅੱਜ ਡੇਟ ਚ ਬਹੁਤ ਹਾਈ ਨੇ। ਆਨਲਾਈਨ ਐਪਲੀਕੇਸ਼ਨ ਫਾਰਮ ਹੈ ਜਿਹੜਾ ਤੁਸੀਂ ਫਿਲ ਕਰਨਾ, ਤੇ ਨਾਲ ਸਪੋਰਟਿੰਗ ਡਾਕੂਮੈਂਟੇਸ਼ਨ ਲਾਉਣੀ ਆ, ਨਾਲ ਤੁਸੀਂ ਕੋਰੋਨਾ ਵਾਇਰਸ ਦਾ ਰੀਜ਼ਨ ਦੇਣਾ ਹੈ, ਤੇ ਤੁਹਾਨੂੰ ਕਾਫੀ ਮਤਲਬ ਸਕਸੈਸ ਰੇਟ ਜਿਹੜਾ ਹੈ ਇਹਦਾ ਮਿਲਣ ਦਾ ਮਤਲਬ ਨੀਅਰਲੀ 100% ਹੈ, ਠੀਕ ਹੈ ਜੀ। ਤੇ ਉਹ ਅਗਰ ਤੁਹਾਨੂੰ ਐਗਜ਼ੈਂਪਸ਼ਨ ਮਿਲ ਜੇ, ਜੇ ਨਹੀਂ ਲੱਗਾ ਤੇ ਕੋਈ ਚੱਕਰ ਨਹੀਂ, ਤੁਸੀਂ ਸਿੱਧਾ ਅਪਲਾਈ ਕਰ ਸਕਦੇ ਹਾਂ। ਜੇ ਤੁਹਾਡੇ ਲੱਗਾ ਹੋਇਆ ਲੱਗੀ ਹੋਈ ਹੈ ਕੰਡੀਸ਼ਨ ਨੂੰ ਪਤਾ ਸੀ, ਤੇ ਤੁਸੀਂ ਉਹਦੀ ਮਾਫੀ ਲੈ ਕੇ ਕਹਿ ਲਓ ਵੇਵਰ ਲੈ ਕੇ ਫਿਰ ਐਪਲੀਕੇਸ਼ਨ ਲਾਂਚ ਕਰ ਸਕਦੇ।
ਜੀ ਸਮਰ ਬੈਂਸ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਸੈਂਟ ਯੂ ਈਮੇਲ ਅਰਲੀਅਰ ਬਟ ਆਈ ਹੈਵਨਟ ਗੋਟ ਆਨਸਰ ਆਫ ਮਾਈ ਵਨ ਕੁਐਸਚਨ, ਮਾਈ ਈਮੇਲ ਅਕਾਊਂਟ ਸਟੇਟਸ ਇਜ਼ ਫਰਦਰ ਅਸੈਸਮੈਂਟ, ਵਟ ਡਜ਼ ਦੈਟ ਮੀਨ? ਅਸੀਂ ਇਸ ਸਵਾਲ ਦਾ ਜਵਾਬ ਵੈਸੇ ਸਮਰ ਬੈਂਸ ਜੀ ਲੈ ਚੁੱਕੇ ਆ ਰਣਵੀਰ ਹੋਰਾਂ ਤੋਂ, ਔਰ ਮੈਨੂੰ ਲੱਗਦਾ ਵੀ ਜੇ ਤੁਹਾਡਾ ਸਵਾਲ ਜਿਹੜਾ ਕੋਈ ਡਿਟੇਲ ਹੈ ਜੀ।
ਮੇਨ ਪ੍ਰੋਸੈਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਐਪਲੀਕੇਸ਼ਨ ਸਿੰਪਲ ਵਰਡ ਚ ਕੋਈ ਪ੍ਰੋਸੈਸ ਹੋ ਰਹੀ ਆ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਲਦੀ ਹੀ ਤੁਹਾਨੂੰ ਡਿਸੀਜਨ ਦੇਣ ਵਾਲੇ ਆ, ਇਹਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਤੋਂ ਡਾਕੂਮੈਂਟਸ ਜਿਹੜੇ ਆ ਉਹ ਉਡੀਕ ਰਹੇ ਨੇ, ਤੇ ਜਿਹੜੇ ਡਾਕੂਮੈਂਟਸ ਉਹਨਾਂ ਨੇ ਉਡੀਕੇ ਆ ਉਹ ਜਲਦੀ ਉਹਨਾਂ ਨੂੰ ਦਿਓ, ਜੇ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਈਮੇਲ ਲਿਖੋ ਕਿ ਕਿਉਂ ਨਹੀਂ ਤੁਸੀਂ ਦੇ ਪਾ ਰਹੇ
ਜੀ। ਜਾਂਦੇ ਜਾਂਦੇ ਇੱਕ ਦੋ ਸਵਾਲ ਹੋਰ ਲੈ ਲੈਣੇ। ਗੁਰਪ੍ਰੀਤ ਕੌਰ ਪੁੱਛ ਰਹੇ ਨੇ, ਕਹਿੰਦੇ ਆਈ ਐਮ ਡੂਇੰਗ ਮਾਸਟਰਸ ਆਫ ਸਾਈਬਰ ਸਿਕਿਉਰਿਟੀ ਫਰੋਮ ਪਰਥ, ਪਾਸਿੰਗ ਨੈਕਸਟ ਸਮੈਸਟਰ, ਵਟ ਇਜ਼ ਦਾ ਸਕੋਪ ਆਫ ਪੀ ਆਰ ਇਨ ਫਿਊਚਰ ਇਹਦੇ ਸਿਕਿਉਰਿਟੀ ਦੇ ਵਿੱਚ, ਸਾਈਬਰ ਸਿਕਿਉਰਿਟੀ ਦੇ ਵਿੱਚ?
ਅਗੇਨ ਪ੍ਰੋਗਰਾਮਟਾ ਆਕੂਪੇਸ਼ਨ ਹੈ ICT, ਠੀਕ ਹੈ ਜੀ। ਜੇ ਤੁਹਾਡੀ ਸਕਿੱਲ ਓਬਵੀਅਸਲੀ ਤੁਸੀਂ ਸਕਿੱਲ ਅਸੈਸਮੈਂਟ ਕਰਾਓਗੇ ਕਰਾਓਗੇ, ਜੇ ਤੁਹਾਡੇ ਪੁਆਇੰਟਸ ਅਰਾਊਂਡ 85 to 90 ਦੇ ਨੇੜੇ ਨੇ, ਤਾਂ ਤੁਸੀਂ ਓਬਵੀਅਸਲੀ ਤੁਹਾਡੇ ਚਾਂਸਿਸ ਬ੍ਰਾਈਟ ਨੇ। ਸੋ 80 ਇਜ਼ ਐਨ ਐਬਸੋਲੂਟ ਮਸਟ। ਉਹ ਤੋਂ ਬਾਅਦ ਪ੍ਰੋਫੈਸ਼ਨਲ ਈਅਰ ਕਰੋ, ਨਾਟੀ ਕਰੋ, ਜਿੰਨੇ ਤੁਹਾਡੇ ਕੋਲ ਪੁਆਇੰਟ ਤੁਸੀਂ ਇਕੱਠੇ ਕਰ ਸਕਦੇ ਹਾਂ ਪਲੀਜ਼ ਕਰੋ, ਤੇ ਚਾਂਸਿਸ ਤੁਹਾਡੇ ਬ੍ਰਾਈਟ ਨੇ
ਜੀ। ਜੀ ਕੁਲਵਿੰਦਰ ਸਿੰਘ ਹੋਰਾਂ ਦਾ ਲਾਸਟ ਸਵਾਲ ਹੈ, ਸਤਿ ਸ੍ਰੀ ਅਕਾਲ ਬੁਲਾਈਆ, ਕਹਿੰਦੇ ਮੇਰੇ ਹਸਬੈਂਡ 457 ਵੀਜ਼ਾ ਤੇ ਆ, ਮੈਂ ਡਿਪੈਂਡੈਂਟ ਵੀਜ਼ਾ ਤੇ ਆ, ਮੈਂ ਪੇਂਟਿੰਗ ਕਰ ਰਹੀ ਹਾਂ ਜੀ, ਕੀ ਮੇਰੀ ਸਕਿੱਲ ਅਸੈਸਮੈਂਟ ਹੋ ਜਾਏਗੀ ਬਿਨਾਂ ਸਟੂਡੈਂਟ ਵੀਜ਼ਾ?
ਹਾਂਜੀ ਨਹੀਂ, ਉਹ ਅਗਰ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਆ, ਠੀਕ ਆ, ਕ੍ਰਾਈਟੇਰੀਆ ਕੀ ਆ ਕਿ ਤੁਸੀਂ ਅਗਰ ਸਰਟੀਫਿਕੇਟ 3 ਮੇਰੇ ਖਿਆਲ ਨਾਲ ਕਰਨ ਦੇ ਹੋਣੇ ਆ, ਕਰ ਲਿਆ ਹੋਣਾ, ਤੇ ਤੁਸੀਂ 360 ਘੰਟੇ ਦਾ ਵਰਕ ਐਕਸਪੀਰੀਅੰਸ ਲੈ ਲਿਆ, ਤੇ ਤੁਹਾਡਾ ਪਹਿਲਾ ਪਾਰਟ ਜਿਹੜਾ JRP ਦਾ ਉਹ ਸ਼ੁਰੂ ਹੋ ਜਾਂਦਾ, ਪ੍ਰੋਵਿਸ਼ਨਲ ਸਕਿੱਲ ਅਸੈਸਮੈਂਟ ਹੋ ਜਾਂਦੀ ਆ
ਜੀ।
ਉਹ ਤੋਂ ਬਾਅਦ ਜੇ ਇਹਦੀ ਰਿਕੁਆਇਰਮੈਂਟ ਇਹ ਆ ਕਿ ਤੁਸੀਂ ਜਿਹੜਾ ਵਾ ਜੋਬ ਰੈਡੀ ਪ੍ਰੋਗਰਾਮ ਦੀ ਕਿ ਤੁਸੀਂ ਤੁਹਾਡੇ ਕੋਲ ਫੁੱਲ ਵਰਕ ਰਾਈਟਸ ਹੋਣੇ ਚਾਹੀਦੇ ਆ, ਉਹ ਤਾਂ ਤੁਹਾਡੇ ਕੋਲ ਹੈਗੇ ਹੀ ਹੈਗੇ, ਸੋ ਇਟ ਸ਼ੁੱਡ ਬੀ ਓਕੇ
ਜੀ। ਬਿਲਕੁਲ ਸੋ ਪ੍ਰੋਗਰਾਮ ਚ ਸਮਾਂ ਹੁਣ ਬਿਲਕੁਲ ਸਮਾਪਤ ਹੈ ਤੇ ਹੋਰ ਸਵਾਲ ਰਣਵੀਰ ਜੀ ਹੁਣ ਆਪਾਂ ਨਹੀਂ ਲੈ ਪਾਵਾਂਗੇ, ਪਰ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਨੰਬਰ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ, ਈਮੇਲ ਪਤਾ ਸਾਂਝਾ ਕਰ ਦਿਓ। ਈਮੇਲ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੀਆਂ ਈਮੇਲਸ ਆਉਂਦੀਆਂ ਅੱਗੇ ਪਿੱਛੇ ਵੀ ਹੋ ਜਾਂਦੀਆਂ, ਸੋ ਸੁਣਨ ਵਾਲੇ ਜਿਹੜੇ ਆ ਉਹ ਮੈਨੂੰ ਲੱਗਦਾ ਵੀ ਇਸ ਗੱਲ ਦਾ ਗੁੱਸਾ ਵੀ ਨਾ ਮਨਾਇਆ ਕਰਨ। ਸੋ ਆਪਣੀ ਜਿਹੜੀ ਕੋਸ਼ਿਸ਼ ਆ ਉਹ ਉਹਨਾਂ ਵੱਲੋਂ ਜਾਰੀ ਰਹਿਣੀ ਚਾਹੀਦੀ ਔਰ ਤੁਹਾਡੀ ਜਿਹੜੀ ਕੋਸ਼ਿਸ਼ ਆ ਉਹ ਹਮੇਸ਼ਾ ਜਾਰੀ ਰਹਿੰਦੀ ਆ, ਤੇ ਇਹਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਆਪਣੇ ਕੀਮਤੀ ਸਮਾਂ ਦੇ ਕੇ ਤੁਸੀਂ ਜਿਹੜੇ ਸਵਾਲ ਸਾਰਿਆਂ ਦੇ ਲੈਂਦੇ ਹੋ ਔਰ ਉਹਦੇ ਲਈ ਆਪਣੇ ਜਵਾਬ ਦਿੰਦੇ ਹੋ। ਜੀ ਰਣਵੀਰ ਜੀ
ਦੇਖੋ ਮੈਂ ਥੋੜਾ ਕਲੈਰੀਫਾਈ ਕਰਦਾ, ਮੈਂ ਕੋਈ ਇੰਨਾ ਟਾਈਮ ਪ੍ਰੈਸ਼ਸ ਬੰਦਾ ਨਹੀਂ ਆ ਤੇ ਮੈਂ ਤੁਹਾਡੇ ਜਵਾਬ ਨਾ ਦਵਾਂ, ਪਰ ਜੇਕਰ ਮੇਰੇ ਕੋਲੋਂ ਕੋਈ ਈਮੇਲ ਜਾਂ ਕੋਈ ਕਾਲ ਮਿਸ ਹੋ ਗਿਆ ਠੀਕ ਆ, ਤੁਸੀਂ ਬੇਝਿਜਕ ਮੈਨੂੰ ਦੁਬਾਰਾ ਕਰੋ ਠੀਕ ਆ, ਮੈਂ ਨਹੀਂ ਕਹਿਣਾ ਤੁਹਾਨੂੰ 10 ਵਾਰ ਕਰਨਾ ਪਊ, ਜਾਂ ਮੈਨੂੰ ਮੈਸੇਜ ਛੱਡ ਦੋ ਕਿ ਪਲੀਜ਼ ਆਈ ਬੀਨ ਟ੍ਰਾਇੰਗ ਟੂ ਰੀਚ ਯੂ, ਤੁਸੀਂ ਮੈਨੂੰ ਨਹੀਂ ਕਰ ਰਹੇ, ਆਈ ਪ੍ਰੋਮਿਸ ਯੂ ਕਿ ਆਈਲ ਗੈਟ ਬੈਕ ਠੀਕ ਆ ਓਕੇ। ਦੂਜੀ ਗੱਲ, ਨੰਬਰ ਮੇਰਾ 0433-840-304
ਆਪਣਾ ਸਮਾਂ ਦੇਣ ਦੇ ਲਈ ਰਣਵੀਰ ਜੀ ਤੁਹਾਡਾ ਵੀ ਔਰ ਜਿੰਨੇ ਵੀ ਸਰੋਤੇ ਦਰਸ਼ਕ ਸਾਡੇ ਨਾਲ ਅੱਜ ਪ੍ਰੋਗਰਾਮ ਦੌਰਾਨ ਬਣੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਨਿੱਜੀ ਕੋਈ ਵੀ ਸਵਾਲ ਹੋਣ ਤੁਸੀਂ ਰਣਵੀਰ ਜੀ ਨੂੰ ਕਾਲ ਕਰਕੇ ਜਿਹੜੇ ਆਪਣੇ ਸਵਾਲ ਆ ਉਹ ਪੁੱਛ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਹਰਮਨ ਰੇਡੀਓ ਤੇ, ਹੁਣ ਸਾਨੂੰ ਇਹ ਪ੍ਰੋਗਰਾਮ ਇੱਥੇ ਹੀ ਰੋਕਣਾ ਪੈਣਾ। ਮੈਨੂੰ ਯਾਨੀ ਅਮਰਦੀਪ ਕੌਰ ਨੂੰ ਔਰ ਰਣਵੀਰ ਸਿੰਘ ਹੋਰਾਂ ਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ। ਅੱਜ ਲਈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।